ਵਾਹਿਗੁਰੂ 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 ਸਾਰੇ ਜਪ ਵਾਹਿਗੁਰੂ 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 ਵਾਹਿਗੁਰੂ
Oh.
जगत गुरु गुरु नानक देओ गुरु नानक देओ जगत गुरु गुरु नानक देओ गुरु नानक देओ जगत गुरु गुरु नानक देओ गुरु नानक देओ गुरु नानक देओ आदि पुरख आदेश है आदि पुरख आदेश है अविनाशी अते अछल अछे अछल अछे जगत गुरु गुरु नानक दे ने चलनीवा रखायन ने चलनीवा ਰਖਾਇਨ ਸਾਧ ਸੰਗਤ ਸਚਖੰਡ ਸਮੇਉ ਸਚਖੰਡ ਸਮੇਉ ਗੁਰਮੁਖ ਪੰਥ ਚਲਾਇਨ ਗੁਰਮੁਖ ਪੰਥ ਚਲਾਇਨ ਗੁਰਮੁਖ ਪੰਥ ਚਲਾਇਨ ਸੁਖ ਸਾਗਰ ਬੇਅੰਤ ਅਮੇਉ ਬੇਅੰਤ ਅਮੇਉ ਜਗਤ ਗੁਰੂ ਜਗਤ ਗੁਰੂ ਜਗਤ ਗੁਰੂ ਗੁਰੂ ਨਾਨਕ ਦੇਉ ਗੁਰੂ ਨਾਨਕ ਦੇਉ ਸੱਚਾ ਸ਼ਬਦ ਅਰਾਧਿਆ ਸੱਚਾ ਸ਼ਬਦ ਅਰਾਧਿਆ ਅਗਮ ਅਗੋਚਰ ਅਲਖ ਅਭੇਉ ਅਲਖ ਅਭੇਉ ਚੌਵਰ ਉਪਦੇਸ਼ ਦਾ ਚੌਵਰ ਨਾ ਉਪਦੇਸ਼ ਦਾ ਦਰਸ਼ਨ ਸਭ ਸੇਵਕ ਸੇਉ ਸਭ ਸੇਵਕ ਸੇਉ ਮਿੱਠਾ ਬੋਲਣ ਨਿਵ ਚਲਣ ਮਿੱਠਾ ਬੋਲਣ ਨਿਵ ਚਲਣ ਗੁਰਮੁਖ भाव भगत अर्थे ओ भगत अर्थे ओ जगत गुरु गुरु नानक दे गुरु जगत गुरु गुरु नानक देओ गुरु नानक देओ गुरु
गुरु नानक देव जगत गुरु गुरु का अर्थ होंदा है जो हनेरे विच चानना करे गुरु नाम हनेरा रू नाम चानना एक ऐसा चानना एक ऐसा प्रकाश जिस प्रकाश नू भाई गुरदास जी जगत गुरु कह रहे ने जदों असी प्रकाश दी विचार करिए जदों असी चानने दी विचार करिए मनुखी सोच ने जदों असी प्रकाश दा नाम लिए ते चट ध्यान सूरज वल मनुखी सोच कर लेंदी है पर मैं सूरज दे प्रकाश दी की गल करां जे कमरे विच कमरे होन जे कमरे विच कमरे होन सूरज दा प्रकाश तां उत्थे पहुंच नहीं सकदा जे कमरे अंदर कमरियां विच ਇਹ ਸੂਰਜ ਦਾ ਪ੍ਰਕਾਸ਼ ਨਹੀਂ ਪਹੁੰਚਦਾ ਤੇ ਇਹ ਫਿਰ ਜਗਤ ਦਾ ਪ੍ਰਕਾਸ਼ ਨਹੀਂ ਹੋ ਸਕਦਾ ਜਪੋ ਸਤਨਾਮ ਸ਼੍ਰੀ ਵਾਹਿ ਜੇ ਇੱਕ ਨੇਤਰਹੀਨ ਬੰਦਾ ਹੋਵੇ ਜਗਤ ਵਿੱਚ ਤਾਂ ਉਹ ਨੇਤਰਹੀਨ ਵੀ ਰਹਿੰਦਾ ਸੂਰਜ ਦਾ ਪ੍ਰਕਾਸ਼ ਵੀ ਹੋਵੇ ਮਨੁੱਖੀ ਸੋਚ ਨਾਲ ਪ੍ਰਕਾਸ਼ ਦੇ ਹੋਰ ਸਾਧਨ ਵੀ ਉਸ ਨੇਤਰਹੀਨ ਦੇ ਆਲੇ ਦੁਆਲੇ ਹੋਣ ਪਰ ਇਹ ਸੂਰਜ ਦਾ ਪ੍ਰਕਾਸ਼ ਮਨੁੱਖੀ ਸੋਚ ਨਾਲ ਬਣਾਏ ਹੋਏ ਸਾਧਨ ਵੀ ਨੇਤਰਹੀਨ ਦੇ ਅੰਦਰ ਪ੍ਰਕਾਸ਼ ਨਹੀਂ ਕਰ ਸਕਦੇ ਜਿਹੜਾ ਪ੍ਰਕਾਸ਼ ਨੇਤਰਹੀਨ ਦੇ ਅੰਦਰ ਪ੍ਰਕਾਸ਼ ਨਾ ਕਰੇ ਇੱਕ ਨੇਤਰਹੀਨ ਵੀ ਜਗਤ ਦਾ ਅੰਗ ਹੋਵੇ ਤੇ ਉਸ ਨੂੰ ਜਗਤ ਦਾ ਪ੍ਰਕਾਸ਼ ਨਹੀਂ ਕਿਹਾ ਜਾ ਸਕਦਾ ਕਹਿੰਦੇ ਨੇ ਸੂਰਜ ਰੋਜ਼ਾਨਾ ਪੂਰਬ ਵੱਲੋਂ ਚੜ੍ਹਦਾ ਹੈ ਤੇ ਪੱਛਮ ਵੀ ਜਾ ਕੇ ਛਿਪ ਜਾਂਦਾ ਹੈ ਇਹ ਰੋਜ਼ਾਨਾ ਚੜ੍ਹਨ ਵਾਲਾ ਸੂਰਜ ਤੇ ਰੋਜ਼ਾਨਾ ਛਿਪਣ ਵਾਲਾ, ਜਿਸ ਦਾ ਇੱਕ ਪੱਖ ਹਨੇਰਾ ਹੋਵੇ ਇੱਕ ਪੱਖ ਚਾਨਣਾ, ਇਸ ਨੂੰ ਕੋਈ ਜਗਤ ਪ੍ਰਕਾਸ਼ ਕਿਵੇਂ ਮੰਨੇਗਾ? ਨਹੀਂ ਮੰਨਿਆ ਜਾ ਸਕਦਾ। ਹਾਂ, ਇੱਕ ਪ੍ਰਕਾਸ਼ ਦੀ ਮੈਂ ਗੱਲ ਕਰਾਂ। ਕਹਿੰਦੇ ਨੇ ਸੂਰਜ ਪੂਰਬ ਵੱਲੋਂ ਚੜ੍ਹਦਾ ਹੈ ਅਤੇ ਪੱਛਮ ਵੀ ਜਾ ਕੇ ਛਿਪ ਜਾਂਦਾ ਹੈ, ਪਰ ਜਿਸ ਪ੍ਰਕਾਸ਼ ਦੀ ਅੱਜ ਭਾਈ ਗੁਰਦਾਸ ਗੱਲ ਕਰਦੇ ਨੇ ਉਹ ਮੁੜ ਕੇ ਛਿਪਣ ਵਾਲਾ ਪ੍ਰਕਾਸ਼ ਨਹੀਂ। ਜਿਸ ਪ੍ਰਕਾਸ਼ ਦੀ ਅੱਜ ਭਾਈ ਗੁਰਦਾਸ ਗੱਲ ਕਰ ਰਹੇ ਨੇ ਇਹ ਜਗਤ ਗੁਰੂ ਦਾ ਪ੍ਰਕਾਸ਼ ਘੱਟ ਘੱਟ ਵਿੱਚ ਪ੍ਰਕਾਸ਼ ਕਰਦਾ ਹੈ, ਇਹ ਤਾਂ ਨੇਤਰਹੀਨ ਦੇ ਅੰਦਰ ਵੀ ਪ੍ਰਕਾਸ਼ ਕਰਦਾ ਹੈ, ਇਹ ਘੱਟ ਘੱਟ ਵਿੱਚ ਪ੍ਰਕਾਸ਼ ਕਰਦਾ ਹੈ, ਇਹ ਜਰੇ ਜਰੇ ਵਿੱਚ ਪ੍ਰਕਾਸ਼ ਕਰਦਾ ਹੈ। ਸੰਸਾਰ ਨੇ ਜਿਸ ਪ੍ਰਕਾਸ਼ ਦਾ ਨਾਮ ਲਿਆ ਸੀ ਉਹ ਤਾਂ ਪੱਛਮ ਵਿੱਚ ਛਿਪ ਜਾਂਦਾ ਹੈ, ਪਰ ਅਕਾਲ ਪੁਰਖ ਦੀ ਕੈਸੀ ਕਿਰਪਾ, ਜਿਸ ਪੱਛਮ ਵਿੱਚ ਸੂਰਜ ਛਿਪਦਾ ਸੀ ਉਸੇ ਪੱਛਮ 'ਚੋਂ ਪ੍ਰਕਾਸ਼ ਹੋ ਗਿਆ ਜੋ ਸਤਨਾਮ ਸ਼੍ਰੀ ਵਾਹਿਗੁਰੂ, ਜੋ ਅੱਜ ਵੀ ਪ੍ਰਕਾਸ਼ ਹੈ ਅਗੋਂ ਵੀ ਰਹੇਗਾ। ਇਹ ਪ੍ਰਕਾਸ਼ ਹੈ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ ਦੇ ਦੀਦਾਰ ਹੁੰਦੇ ਨੇ ਗੁਰੂ ਦੇ ਸ਼ਬਦ 'ਚੋਂ, ਗੁਰੂ ਦੇ ਦੀਦਾਰ ਹੁੰਦੇ ਨੇ ਗੁਰੂ ਦੇ ਸ਼ਬਦ 'ਚੋਂ। ਗੁਰੂ ਦੀ ਸੋਚ ਹੈ ਗੁਰੂ ਦਾ ਸ਼ਬਦ, ਗੁਰੂ ਦੀ ਸ਼ਰਨ ਹੈ ਗੁਰੂ ਸ਼ਬਦ ਦੀ ਸ਼ਰਨ, ਗੁਰੂ ਦਾ ਸੰਗ ਹੈ ਗੁਰੂ ਸ਼ਬਦ ਦਾ ਸੰਗ ਜਦੋਂ ਸੁਰਤ ਕਰੇ। ਧੰਨ ਗੁਰੂ ਨਾਨਕ, ਤੇਰੇ ਦੀਦਾਰ ਹੁੰਦੇ ਨੇ ਗੁਰੂ ਸ਼ਬਦ 'ਚੋਂ। ਇਹ ਗੁਰੂ ਸ਼ਬਦ ਦਾ ਹੀ ਪ੍ਰਕਾਸ਼ ਹੈ ਜਿਹੜਾ ਨੇਤਰਹੀਨ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ, ਇਹ ਗੁਰੂ ਸ਼ਬਦ ਦਾ ਪ੍ਰਕਾਸ਼ ਹੈ ਜੋ ਘੱਟ ਘੱਟ ਵਿੱਚ ਪ੍ਰਕਾਸ਼ ਕਰ ਦਿੰਦਾ ਹੈ, ਇਹ ਗੁਰੂ ਸ਼ਬਦ ਦਾ ਪ੍ਰਕਾਸ਼ ਹੀ ਹੈ ਜਿਹੜਾ ਕਦੇ ਨਹੀਂ ਛੁਪੇਗਾ, ਨਾ ਛੁਪ ਸਕਦਾ ਨਾ ਛੁਪੇਗਾ। ਇਹ ਪ੍ਰਕਾਸ਼ ਹੈ, ਜਨਮ ਨਹੀਂ, ਇਹ ਪ੍ਰਕਾਸ਼ ਹੈ ਸਤਿਗੁਰੂ ਤੇਰਾ। ਜਨਮ ਤਾਂ ਸਰੀਰਾਂ ਦੇ ਹੁੰਦੇ ਨੇ, ਪਰ ਗੁਰੂ ਦਾ ਪ੍ਰਕਾਸ਼ ਹੁੰਦਾ ਜਬ ਸਤਨਾਮ ਸ਼੍ਰੀ ਵਾਹਿਗੁਰੂ। ਜਗਤ ਗੁਰੂ ਦਾ ਪ੍ਰਕਾਸ਼ ਹੋਇਆ, ਜਨਮ ਸਰੀਰਾਂ ਦੇ ਹੁੰਦੇ ਨੇ। ਤੁਸੀਂ ਫੁੱਲ ਵੇਖਿਆ, ਫੁੱਲ ਦੇ ਅੰਦਰ ਸੁਗੰਧੀ ਹੈ, ਇਹ ਸੁਗੰਧੀ ਨੂੰ ਪ੍ਰਗਟਾਉਣ ਵਾਸਤੇ ਪਰਮੇਸ਼ਰ ਨੇ ਫੁੱਲ ਬਣਾਇਆ। ਫੁੱਲ ਸੁਗੰਧੀ ਨਹੀਂ, ਸੁਗੰਧੀ ਨੂੰ ਪ੍ਰਗਟਾਉਣ ਵਾਸਤੇ ਫੁੱਲ ਹੈ। ਸਰੀਰਾਂ ਰਾਹੀਂ ਗੁਰੂ ਦੇ ਪ੍ਰਕਾਸ਼ ਹੋਏ ਨੇ, ਗੁਰੂ ਸਰੀਰ ਨਹੀਂ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਸਰੀਰਾਂ ਰਾਹੀਂ ਗੁਰੂ ਦੇ ਪ੍ਰਕਾਸ਼ ਹੋਏ ਨੇ। ਜੇ ਜਨਮ ਹੈ ਸਰੀਰਾਂ ਦਾ ਤੇ ਸਰੀਰ ਜਿਸ ਦਾ ਜਨਮ ਹੋਵੇ ਫਿਰ ਮਰਨ ਵੀ ਹੁੰਦਾ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਪਰ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਗੁਰੂ ਅਵਿਨਾਸ਼ੀ ਹੈ, ਉਹ ਅਵਿਨਾਸ਼ੀ ਪੁਰਖ ਹੈ। ਇਸ ਕਰਕੇ ਜਨਮ ਮਰਨ ਦੂਹੂ ਮੈਂ ਨਾਹੀਂ, ਇਹ ਗੁਰੂ ਹੈ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਜਨਮ ਮਰਨ ਦੂਹੂ ਮੈਂ ਨਾਹੀਂ, ਇਸ ਕਰਕੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੋ ਭਾਈ ਗੁਰਦਾਸ ਕਹਿ ਰਹੇ ਨੇ ਅੱਜ ਪਿਆਰ ਸਹਿ ਸਰਵਣ ਕਰੋ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਗਤ ਗੁਰੂ ਗੁਰ ਨਾਨਕ ਦੇ ਰਖਾਂ ਨੇ ਚਲਨੀਵਾ ਰਖਾਂ। ਜਗਤ ਗੁਰੂ ਦਾ ਰਾਜ ਰੂਹਾਨੀਅਤ ਦਾ ਰਾਜ ਹੈ, ਸੰਸਾਰ ਵਿੱਚ ਰਾਜੇ ਤਾਂ ਬਹੁਤ ਹੋਏ ਹੋਣਗੇ, ਪਰ ਕਿਸੇ ਰਾਜੇ ਨੇ ਰੂਹਾਨੀਅਤ ਦਾ ਰਾਜ ਨਹੀਂ ਕਾਇਮ ਕੀਤਾ। ਜਗਤ ਗੁਰੂ ਦਾ ਰਾਜ ਰੂਹਾਨੀਅਤ ਦਾ ਰਾਜ ਹੈ। ਹਰ ਰਾਜ ਦੀ ਕੈਪੀਟਲ ਹੁੰਦੀ ਹੈ, ਰਾਜਧਾਨੀ ਹੁੰਦੀ ਹੈ। ਰਾਜੇ ਆਪਣੀ ਰਾਜਧਾਨੀ ਰਾਹੀਂ ਹਕੂਮਤ ਕਰਦੇ ਨੇ। ਰੂਹਾਨੀਅਤ ਦੇ ਰਾਜ ਦੀ ਵੀ ਰਾਜਧਾਨੀ ਹੈ। ਉਹ ਰਾਜਧਾਨੀ ਕਿਹੜੀ? ਜਗਤ ਗੁਰੂ ਧੰਨ ਗੁਰੂ ਨਾਨਕ ਦੇ ਰੂਹਾਨੀਅਤ ਦੀ ਰਾਜ ਦੀ ਰਾਜਧਾਨੀ ਹੈ, ਜਿਸ ਦੀ ਨੀਂਹ ਜਗਤ ਗੁਰੂ ਨੇ ਆਪ ਰੱਖੀ। ਇਹ ਹੈ ਰਾਜਧਾਨੀ ਕਿਹੜੀ? ਇਹ ਹੈ ਸਤ ਸੰਗਤ ਜਪ ਸਤਨਾਮ ਸ਼੍ਰੀ। ਧੰਨ ਗੁਰੂ ਨਾਨਕ ਦੇ ਰੂਹਾਨੀਅਤ ਦੀ ਰਾਜਧਾਨੀ ਸਤ ਸੰਗਤ ਹੈ, ਜਿਸ ਸਤ ਸੰਗਤ ਦੀ ਨੀਂਹ ਜਗਤ ਗੁਰੂ ਨੇ ਰੱਖੀ। ਪਵਿੱਤਰ ਬਾਣੀ ਵਿੱਚ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਹੈ, ਕਹਿੰਦੇ ਕਰਤਾਰਪੁਰ ਕਰਤਾ ਵਸੈ। ਇਹ ਕਰਤਾਰਪੁਰ ਸ਼ਹਿਰ ਦਾ ਨਾਮ ਨਹੀਂ, ਇਹ ਕਰਤੇ ਦੀ ਪੁਰੀ ਹੈ। ਇਹ ਕਰਤੇ ਦੀ ਪੁਰੀ ਹੈ ਸਤ ਸੰਗਤ। ਇਹ ਗੱਲ ਮੈਂ ਆਪ ਨਹੀਂ ਕਹਿੰਦਾ, ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਕਹਿ ਗਏ ਨੇ, ਜਪੋ ਸਤਨਾਮ ਸ਼੍ਰੀ। ਜਗਤ ਗੁਰੂ ਧੰਨ ਗੁਰੂ ਨਾਨਕ ਦੇ ਰੂਹਾਨੀਅਤ ਦੀ ਰਾਜਧਾਨੀ ਹੈ ਸਤ ਸੰਗਤ। ਜਿਸ ਸਤ ਸੰਗਤ ਬਾਰੇ ਅਗਲੀ ਪੰਕਤੀ ਚ ਕਹਿੰਦੇ ਨੇ, ਸਾਧ ਸੰਗਤ ਸੱਚ ਖੰਡ ਸਮੇਓ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਸੱਚਖੰਡ ਵਸੈ ਨਿਰੰਕਾਰ, ਰੂਹਾਨੀਅਤ ਦਾ ਰਾਜਾ, ਰੂਹਾਨੀਅਤ ਦਾ ਕਿੰਗ ਗੋਪਾਲ ਰਾਏ, ਕੋਈ ਹਰ ਸਮਾਨ ਨਹੀਂ ਰਾਜਾ। ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਵਿੱਚ ਕਹਿੰਦੇ ਵਸਦਾ ਆਪ ਨਾਰਾਇਣ। ਕਲਾ ਧਾਰ ਜਗ ਮੈਂ ਪਰਵਰਿਓ, ਉਸੇ ਹੀ ਨਾਰਾਇਣ ਨੇ ਗੁਰੂ ਰੂਪ ਗੁਰੂ ਨਾਨਕ ਰੂਹਾਨੀਅਤ ਦਾ ਰਾਜ ਕਾਇਮ ਕੀਤਾ, ਜਿਸ ਦੀ ਰਾਜਧਾਨੀ ਸਤ ਸੰਗਤ। ਆਪਣੇ ਸ਼ਬਦ ਵਿੱਚ ਕਹਿ ਗਏ ਸਤਿਗੁਰੂ ਜੀ, ਤੁਸੀਂ ਸਵੇਰੇ ਵੀ ਪੜ੍ਹਦੇ ਹੋ, ਸ਼ਾਮ ਨੂੰ ਵੀ ਥੋੜ੍ਹੇ ਜਿਹੇ ਅੰਤਰ ਨਾਲ ਪੜ੍ਹਦੇ ਹੋ। ਸੋ ਦਰ ਤੇਰਾ ਕਿਹਾ ਸੋ ਕਰਕੇ ਹਾ, ਸੋ ਦਰ ਤੇਰਾ ਕਿਹਾ ਸੋ ਕਰਕੇ ਹਾ, ਸੋ ਦਰ ਤੇਰਾ ਕਿਹਾ ਸੋ ਕਰਕੇ ਹਾ। ਜਿਤ ਬੈ ਸਰਬ ਸਮਾਲੇ। ਸਤਿਗੁਰ ਕਹਿ ਰਹੇ ਨੇ ਇੱਕ ਗੱਲ ਤਾਂ ਪੱਕੀ ਹੈ ਨਾ, ਜਿੱਥੇ ਘਰ ਹੋਏਗਾ ਨਾ ਉੱਥੇ ਦਰ ਜ਼ਰੂਰ ਹੋਏਗਾ, ਤੇ ਜਿੱਥੇ ਦਰ ਹੋਏਗਾ ਉੱਥੇ ਘਰ ਵੀ ਜ਼ਰੂਰ ਹੋਏਗਾ। ਇਹ ਨਹੀਂ ਹੋ ਸਕਦਾ ਕਿ ਦਰਵਾਜ਼ਾ ਹੋਵੇ ਅਤੇ ਘਰ ਨਾ ਹੋਵੇ, ਇਹ ਵੀ ਨਹੀਂ ਹੋ ਸਕਦਾ ਅਤੇ ਘਰ ਹੋਵੇ ਅਤੇ ਦਰਵਾਜ਼ਾ ਨਾ ਹੋਵੇ। ਜਿੱਥੇ ਦਰ ਹੋਏਗਾ ਉੱਥੇ ਘਰ ਹੋਏਗਾ, ਜਿੱਥੇ ਘਰ ਹੋਏਗਾ ਉੱਥੇ ਦਰ ਹੋਏਗਾ। ਤੇ ਫਿਰ ਇਹ ਵੀ ਗੱਲ ਸੱਚੀ ਏ, ਜੇ ਘਰ ਤੇ ਦਰ ਦੇ ਘਰ ਦਾ ਸੰਬੰਧ ਏ, ਜੇ ਸੱਚਖੰਡ ਤੇਰਾ ਘਰ ਹੈ ਤਾਂ ਸਤਿਗੁਰੂ ਕਹਿੰਦੇ ਨੇ ਸਤਸੰਗ ਤੇਰਾ ਦਰ ਹੈ। ਇਸ ਦਾ ਮਤਲਬ ਹੈ ਜਿੱਥੇ ਸੱਚਖੰਡ ਹੈ ਉੱਥੇ ਹੀ ਸਤਸੰਗ ਹੈ, ਜਿੱਥੇ ਸਤਸੰਗ ਹੈ ਉੱਥੇ ਹੀ ਸੱਚਖੰਡ ਹੈ, ਜੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਦਰ ਹੋਏਗਾ ਉੱਥੇ ਘਰ ਹੋਏਗਾ, ਜਿੱਥੇ ਘਰ ਹੋਏਗਾ ਉੱਥੇ ਦਰ ਹੋਏਗਾ। ਜੇ ਸੱਚਖੰਡ ਤੇਰਾ ਘਰ ਹੈ, ਸਤਸੰਗ ਤੇਰਾ ਦਰ ਹੈ, ਇਸ ਦਾ ਮਤਲਬ ਜਿੱਥੇ ਸੱਚਖੰਡ ਹੈ ਉੱਥੇ ਹੀ ਸਤਸੰਗ ਹੈ, ਜਿੱਥੇ ਸਤਸੰਗ ਹੈ ਉੱਥੇ ਹੀ ਸੱਚਖੰਡ ਹੈ। ਇਸ ਦਾ ਮਤਲਬ ਕਿ ਇਸ ਸਤਸੰਗ ਵਿੱਚ ਹੀ ਨਿਰੰਕਾਰ ਵਸਦਾ, ਇਹੋ ਹੀ ਦਰ ਹੈ ਰੂਹਾਨੀਅਤ ਦੇ ਰਾਜ ਦੀ ਰਾਜਧਾਨੀ ਦਾ, ਜੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਨਿਰੰਕਾਰ ਵਸਦਾ ਰੂਹਾਨੀਅਤ ਦਾ ਮਾਲਿਕ ਵਸਦਾ, ਰੂਹਾਨੀਅਤ ਦਾ ਰਾਜਾ ਵਸਦਾ, ਜਬ ਸਤਨਾਮ ਸ੍ਰੀ ਇਸੇ ਦੀ ਨੀਂਹ ਜਗਤ ਗੁਰੂ ਨੇ ਰੱਖੀ ਨਿਚਲ ਨੀਂਹ, ਨਾ ਡੋਲਣ ਵਾਲੀ ਨੀਂਹ, ਅਟਲ ਨੀਂਹ ਉਹ ਰੱਖੀ ਧੰਨ ਗੁਰੂ ਨਾਨਕ ਨੇ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਇਸ ਸ਼ਬਦ ਵਿੱਚ ਕਹਿ ਗਏ
ਨਿਚਲ ਨੀਂਹ ਰੱਖਾਂ ਸਾਧ ਸੰਗਤ ਸਤਖੰਡ ਸਮੇ ਸਤਖੰਡ ਸਮੇ ਜਗਤ ਗੁਰੂ ਗੁਰੂ ਨਾਨਕ ਦੇ
ਸਿਰਫ ਗੁਰਦੁਆਰੇ ਹੀ ਬੋਲਣ ਵਾਸਤੇ ਨਹੀਂ ਹੁੰਦਾ, ਸੱਚ ਸਿਰਫ ਮੰਦਿਰ ਵਿੱਚ ਬੋਲਣ ਵਾਸਤੇ ਹੀ ਨਹੀਂ ਹੁੰਦਾ, ਸੱਚ ਸਿਰਫ ਰਸਨਾ ਨਾਲ ਬੋਲਣ ਵਾਸਤੇ ਹੀ ਨਹੀਂ ਹੁੰਦਾ। ਸੱਚ ਤਾਂ ਉਹ ਹੈ, ਬੋਲਣ ਵਾਲੇ ਦੇ ਇਖਲਾਕ ਵਿੱਚ ਵੀ ਸੱਚ ਹੋਵੇ। ਸੱਚ ਤਾਂ ਉਹ ਹੈ ਜੇ ਜੀਵਨ ਵਿੱਚ ਵੀ ਸੱਚ ਹੋਵੇ, ਉਸ ਦੇ ਬੋਲਣ 'ਚ ਸੱਚ, ਉਸ ਦੇ ਸੁਣਨ ਵਿੱਚ ਸੱਚ, ਉਸ ਦੇ ਵੇਖਣ ਵਿੱਚ ਸੱਚ, ਉਹ ਸੱਚ ਵਿੱਚ ਸਮਾ ਜਾਏ ਤੇ ਸੱਚ ਦੀ ਸੁਗੰਧੀ, ਉਸ ਦੀ ਮਹਿਮਾ ਦੂਸਰਿਆਂ ਨੂੰ ਦੇਵੇ। ਐਸੇ ਸੱਚ ਬੋਲਣ ਵਾਲੇ ਦੀ ਟੇਕ ਸੱਚਾ ਨਾਮ ਹੁੰਦਾ ਹੈ, ਐਸੇ ਸੱਚ ਬੋਲਣ ਵਾਲੇ ਦਾ ਦਾਨ ਪਰਮੇਸ਼ਰ ਦੇ ਗੁਣਾਂ ਦੀ ਖੁਸ਼ਬੋ ਵੰਡਣੀ, ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡਣੀ, ਇਹ ਦਾਨ ਹੁੰਦਾ ਹੈ। ਐਸੇ ਸੱਚ ਬੋਲਣ ਵਾਲੇ ਦਾ ਇਸ਼ਨਾਨ ਪਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਮਨ ਨੂੰ ਨਿਰਮਲ ਰੱਖਦਾ ਹੈ ਤੇ ਮਤ ਨੂੰ ਨਿਰਮਲ ਰੱਖਦਾ ਹੈ, ਇਹ ਇਸ਼ਨਾਨ ਹੈ। ਇਸ ਸੱਚ ਬੋਲਣ ਵਾਲੇ ਦਾ ਪੰਥ ਜਿਸ ਨੂੰ ਗੁਰਮੁਖ ਪੰਥ ਕਿਹਾ ਗੁਰੂ ਨਾਨਕ ਨੇ, ਇਹ ਗੁਰਮੁਖ ਪੰਥ ਹੀ ਹੈ ਜਿਹੜਾ ਬੋਲਦਾ ਵੀ ਸੱਚ ਏ ਤੇ ਇਸ ਦੇ ਇਖਲਾਕ ਵਿੱਚ ਵੀ ਸੱਚ ਏ। ਜਿਹੜਾ ਸੁਣਦਾ ਵੀ ਸੱਚੇ ਵੰਡਦਾ ਵੀ ਸੱਚੇ ਜਿਸ ਦੀ ਟੇਕ ਵੀ ਸੱਚੇ ਜਿਸ ਦਾ ਦਾਨ ਵੀ ਸੱਚੇ ਜਿਸ ਦਾ ਇਸ਼ਨਾਨ ਵੀ ਸੱਚੇ ਐਸੇ ਪੰਥ ਦਾ ਨਾਮ ਹੈ ਗੁਰਮੁਖ ਪੰਥ। ਤੁਸੀਂ ਜੰਗਲ ਵਿੱਚ ਗਏ ਹੋਵੋਗੇ, ਇਹ ਸਮਾਗਮ ਕੀਤੇ ਜਾਂਦੇ ਨੇ ਇਸ ਕਰਕੇ ਅਸੀਂ ਗੁਰੂ ਕੋਲੋਂ ਕੁਝ ਸੇਧ ਲੈ ਸਕੀਏ। ਸਿਰਫ ਇਕੱਠ ਕਰਨ ਵਾਸਤੇ ਨਹੀਂ, ਇਹ ਇਸ ਕਰਕੇ ਗੁਰੂ ਦੀ ਸੋਚ ਨੂੰ ਅਪਣਾ ਕੇ ਜੀਵਨ ਜੀ ਸਕੀਏ। ਜਬ ਸਤਨਾਮ ਸ਼੍ਰੀ, ਇਸ ਕਰਕੇ ਸਮਾਗਮ ਕੀਤੇ ਜਾਂਦੇ। ਜੇ ਜਗਤ ਗੁਰੂ ਦਾ ਪ੍ਰਕਾਸ਼ ਹੋਇਆ, ਉਸਦੇ ਮੰਨਣ ਵਾਲਿਆਂ ਦੇ ਹਿਰਦੇ ਵਿੱਚ ਪ੍ਰਕਾਸ਼ ਨਾ ਹੋਵੇ ਤਾਂ ਸਮਝ ਲੈਣਾ ਅਜੇ ਗੁਰਪੁਰਬ ਮਨਾਇਆ ਤਾਂ ਹੈ ਪਰ ਕੀ ਅਸੀਂ ਹਾਜ਼ਰੀ ਭਰੀ ਹੈ ਕਿ ਨਹੀਂ। ਜਪੋ ਸਤਨਾਮ ਸ਼੍ਰੀ, ਇਹ ਸੋਚਣਾ ਪਏਗਾ। ਗੁਰਪੁਰਬ ਤਾਂ ਮਨਾਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੇ ਦਰਸ਼ਨ ਵੀ ਕੀਤੇ ਨੇ ਕਿ ਨਹੀਂ, ਇਹ ਸੋਚਣਾ ਪਏਗਾ। ਕਿਉਂਕਿ ਦਰਸ਼ਨ ਬਾਰੇ ਤਾਂ ਸਤਿਗੁਰੂ ਕਹਿ ਗਏ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਜੇ ਦਰਸ਼ਨ ਕਰਨ ਵਾਲਿਆਂ ਨੂੰ ਗੁਰੂ ਦੇ ਨਾਮ ਨਾਲ ਪਿਆਰ ਨਹੀਂ ਹੋਇਆ, ਜੇ ਦਰਸ਼ਨ ਕਰਨ ਵਾਲਿਆਂ ਨੂੰ ਨਾਮ ਮਿੱਠਾ ਨਹੀਂ ਲੱਗਿਆ, ਗੁਰੂ ਤਾਂ ਸਮਰੱਥ ਸੀ ਨਾਮ ਮਿੱਠਾ ਸੀ, ਇਸ ਦਾ ਮਤਲਬ ਹੈ ਕਿ ਜੇ ਦਰਸ਼ਨ ਕਰਨ ਵਾਲਿਆਂ ਦੇ ਵਿੱਚ ਕੋਈ ਕਮੀ ਰਹਿ ਗਈ। ਸਮਰੱਥ ਗੁਰੂ ਦੇ ਕੋਈ ਦੀਦਾਰ ਕਰੇ ਅਤੇ ਫਿਰ ਉਸਨੂੰ ਅਜੇ ਤੱਕ ਨਾਮ ਨਾਲ ਪਿਆਰ ਨਾ ਹੋਵੇ, ਇਸ ਦਾ ਮਤਲਬ ਇਹ ਹੋਇਆ ਕਿ ਸ਼ਰਨ ਵਿੱਚ ਗਏ ਪਰ ਸ਼ਰਨ ਵਿੱਚ ਜਾਣ ਲੱਗਿਆਂ ਕੋਈ ਸਾਡੇ ਪਾਸੋਂ ਕਮੀ ਰਹਿ ਗਈ। ਅਸੀਂ ਜੰਗਲ ਦੇ ਬੂਟੇ ਵੇਖੇ ਨੇ, ਤੁਸੀਂ ਵੀ ਵੇਖੇ ਹੋਣਗੇ, ਇਹ ਬੇਤਰਤੀਬੇ ਬੂਟੇ ਜਿਹੜੇ ਮਾਲੀ ਦੀ ਨਜ਼ਰ ਵਿੱਚ ਨਹੀਂ, ਆਪ ਹੁਦਰੇ ਬੂਟੇ ਇਤਨੇ ਸੰਘਣੇ ਹੋ ਗਏ, ਇੱਕ ਦੂਸਰੇ ਦੇ ਥਾਂ ਮਲ ਬੈਠੇ, ਇੱਕ ਦੂਸਰਿਆਂ ਦੇ ਵਿੱਚ ਫਸ ਫਸ ਕੇ ਇਹਨਾਂ ਨੇ ਰਾਹਗੀਰਾਂ ਦੇ ਰਾਹ ਰੋਕ ਲਏ। ਇਤਨੇ ਸੰਘਣੇ ਹੋ ਗਏ ਬੂਟੇ, ਇਹਨਾਂ ਬੂਟਿਆਂ ਵਿੱਚ ਖਤਰਨਾਕ ਜਾਨਵਰ ਪਨਾਹ ਲੈਣ ਲੱਗ ਪਏ। ਇਹ ਜੰਗਲ ਦੇ ਇਤਨੇ ਬੂਟੇ ਸੰਘਣੇ ਹੋ ਗਏ, ਖਤਰਨਾਕ ਲੁਟੇਰਿਆਂ ਨੇ ਇਹਨਾਂ ਵਿੱਚ ਪਨਾਹ ਲਈ। ਕੋਈ ਜੰਗਲ ਵਿੱਚ ਗਏ, ਫੁੱਲ ਤਾਂ ਹੋਣਗੇ ਇਹਨਾਂ ਦੇ ਬੂਟਿਆਂ ਨੂੰ ਆਏ ਹੋਏ ਪਰ ਸੁਗੰਧੀ ਲੈਣ ਵਾਸਤੇ ਕੋਈ ਤਿਆਰ ਨਹੀਂ। ਸਾਰੇ ਸਹਿਮ ਕੇ ਜਾਂਦੇ ਨੇ, ਡਰਦੇ ਡਰਦੇ ਜਾਂਦੇ ਨੇ ਜੰਗਲ ਵਿੱਚ। ਸਾਹਿਬ ਦੀ ਬਾਣੀ ਨੇ ਵੀ ਕਿਹਾ, ਜਿਉਂ ਉਦਿਆਨ ਕੁਸਮ ਪ੍ਰਫੁੱਲਤ ਕਿਨੇ ਨਾ ਘਰਾਓ ਲਿਓ। ਜੇ ਜੰਗਲ ਵਿੱਚ ਗੁਲਾਬ ਦੇ ਫੁੱਲ ਵੀ ਉੱਗ ਪੈਣ, ਜੇ ਗੁਲਾਬ ਦੇ ਫੁੱਲ ਵੀ ਜੰਗਲ ਵਿੱਚ ਹੋਣ, ਲੋਕੀ ਡਰਦੇ ਮਾਰੇ ਜੰਗਲ ਵਿੱਚ ਨਹੀਂ ਜਾਂਦੇ, ਕੋਈ ਸੁੰਘਣ ਨਹੀਂ ਜਾਂਦਾ। ਪਰ ਉਸ ਵਰਗੇ ਬੂਟੇ ਇੱਕ ਮਾਲੀ ਦੀ ਨਜ਼ਰ ਵਿੱਚ ਆ ਜਾਣ, ਮਾਲੀ ਦੀ ਤਰਤੀਬ ਵਿੱਚ ਆ ਜਾਣ, ਮਾਲੀ ਦੀ ਤਰਤੀਬ ਵਿੱਚ ਲੱਗੇ ਹੋਏ ਬੂਟੇ ਮਾਲੀ ਦੀ ਨਜ਼ਰ ਵਿੱਚ ਹੋਣ। ਮਾਲੀ ਸਿੰਜਦਾ ਵੀ ਹੈ, ਪੱਤੇ ਪੱਤੇ 'ਤੇ ਡਾਲੀ ਡਾਲੀ ਦੀ ਖਬਰ ਰੱਖਦਾ। ਉਹ ਬਗੀਚੇ ਦੇ ਬੂਟੇ, ਲੋਕੀ ਬਗੀਚਿਆਂ ਵਿੱਚ ਸੈਰ ਕਰਨ ਜਾਂਦੇ ਨੇ, ਲੋਕੀ ਬਗੀਚਿਆਂ ਵਿੱਚ ਖੇੜੇ ਲੈਣ ਜਾਂਦੇ ਨੇ, ਲੋਕੀ ਬਗੀਚਿਆਂ ਦੇ ਫੁੱਲਾਂ ਨੂੰ ਹੱਸਦਾ ਵੇਖਦੇ ਨੇ। ਇੱਥੇ ਸਹਿਮ ਨਹੀਂ, ਇੱਥੇ ਸੁਗੰਧੀ ਲੈਣ ਜਾਂਦੇ ਨੇ। ਇਹ ਉਹੀ ਅੰਤਰ ਵੇਖਿਆ, ਇਹ ਮਨਮੁੱਖ ਜੰਗਲ ਦੇ ਬੂਟੇ, ਇਹ ਮਨਮੁੱਖ ਆਪ ਉਧਰੇ ਬੂਟੇ, ਇਹ ਮਨਮੁੱਖ ਬੇਤਰਤੀਬੇ ਬੂਟੇ ਮਨਮੁੱਖਾਂ ਦੇ ਅੰਦਰ ਉਗਣ ਹੀ ਉਗਣ। ਇਹਨਾਂ ਕੋਲ ਗੁਣ ਹੈ ਹੀ ਨਹੀਂ, ਇਹਨਾਂ ਦੀ ਕੋਈ ਠੰਡੀ ਛਾਂ ਲੈਣ ਨਹੀਂ ਜਾਂਦਾ, ਇਹਨਾਂ ਦੇ ਕੋਲ ਗੁਣ ਨਾ ਹੋਣ ਕਰਕੇ ਗੁਣਾਂ ਦਾ ਖੇੜਾ ਨਹੀਂ, ਇਹਨਾਂ ਕੋਲੋਂ ਕੋਈ ਸੁਗੰਧੀ ਲੈਣ ਨਹੀਂ ਜਾਂਦਾ। ਇਹਨਾਂ ਦੇ ਅੰਦਰ ਵਿਕਾਰ ਲੁਕੇ ਹੋਏ, ਇਹ ਵਿਕਾਰਾਂ ਦਾ ਸੰਗ ਕਰਨ ਵਾਲੇ ਉਹਨਾਂ ਨੂੰ ਵੀ ਚਿੰਬੜ ਜਾਂਦੇ ਨੇ ਜਿਹੜੇ ਇਹਨਾਂ ਦਾ ਸੰਗ ਕਰਦੇ ਨੇ। ਤਾਂਹੀਓ ਸਤਿਗੁਰੂ ਨੇ ਸਮਝਾਇਆ ਸੀ, ਮਨਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਪਰ ਗੁਰੂ ਦੇ ਸਤਿਗੁਰੂ ਮਾਲੀ ਦੇ ਬਗੀਚੇ ਦੇ ਬੂਟੇ ਗੁਰਮੁਖ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਤ ਪਤ ਡਾਲੀ ਧੰਨ ਗੁਰੂ ਨਾਨਕ ਤੇਰੇ ਬਗੀਚੇ ਦੇ ਬੂਟੇ ਜਿਸ ਬਗੀਚੇ ਦਾ ਮਾਲੀ ਧੰਨ ਗੁਰੂ ਨਾਨਕ ਹੋਵੇ ਜਿਸ ਬਗੀਚੇ ਦਾ ਮਾਲੀ ਜਗਤ ਗੁਰੂ ਹੋਵੇ ਉਸ ਦੇ ਬਗੀਚੇ ਦੇ ਬੂਟੇ ਗੁਰਮੁਖ ਸੁਗੰਧੀ ਦਿੰਦੇ ਨੇ ਸ਼ੁਭ ਗੁਣਾਂ ਦੇ ਖੇੜੇ ਵੰਡਦੇ ਨੇ ਪਰਮਾਤਮਾ ਦੇ ਗੁਣਾਂ ਦੀ ਖੁਸ਼ਬੋ ਵੰਡਦੇ ਨੇ ਉਹ ਆਪ ਨਿਰਮਲ ਰਹਿੰਦੇ ਨੇ ਦੂਸਰਿਆਂ ਨੂੰ ਨਿਰਮਲ ਕਰਦੇ ਨੇ ਇਹ ਹਨ ਸਤਿਗੁਰੂ ਨਾਨਕ ਜਗਤ ਗੁਰੂ ਤੇਰੇ ਬਗੀਚੇ ਦੇ ਬੂਟੇ ਹੋ ਸਕਦਾ ਇਹਨਾਂ ਬੂਟਿਆਂ 'ਚੋਂ ਕੋਈ ਉੱਤਰ ਵੱਲੋਂ ਆਇਆ ਹੋਵੇ ਹੋ ਸਕਦਾ ਇਹਨਾਂ ਬੂਟਿਆਂ 'ਚੋਂ ਕੋਈ ਪੂਰਬ ਵੱਲੋਂ ਆਇਆ ਹੋਵੇ ਹੋ ਸਕਦਾ ਇਹਨਾਂ ਬੂਟਿਆਂ 'ਚੋਂ ਕੋਈ ਪੱਛਮ ਵੱਲੋਂ ਆਇਆ ਹੋਵੇ ਹੋ ਸਕਦਾ ਇਹਨਾਂ ਬੂਟਿਆਂ 'ਚੋਂ ਕੋਈ ਦੱਖਣ ਵੱਲੋਂ ਆਇਆ ਹੋਵੇ ਹੋ ਸਕਦਾ ਇਹਨਾਂ ਦੀਆਂ ਬੋਲੀਆਂ ਨਾ ਮਿਲਦੀਆਂ ਹੋਣ ਹੋ ਸਕਦਾ ਉਸ ਵਕਤ ਇਹਨਾਂ ਦੇ ਰਿਵਾਜ਼ ਨਾ ਮਿਲਦੇ ਹੋਣ ਉਸ ਵਕਤ ਹੋ ਸਕਦਾ ਇਹਨਾਂ ਦਾ ਖਾਣਾ ਨਾ ਮਿਲਦਾ ਹੋਵੇ ਪਰ ਸਾਨੂੰ ਗੁਰੂ ਨਾਨਕ ਜਦੋਂ ਤੇਰੇ ਬਗੀਚੇ ਦੇ ਬੂਟੇ ਬਣ ਗਏ ਸਾਰਿਆਂ ਨੂੰ ਫਲ ਨਾਮ ਦਾ ਲੱਗਣ ਲੱਗ ਗਿਆ ਸਭਨਾ ਫਲ ਲੱਗ ਗਏ ਨਾਮ ਏਕੋ ਇਹ ਸੀ ਗੁਰਮੁਖ ਪੰਥ ਧੰਨ ਗੁਰੂ ਨਾਨਕ ਦਾ ਜਿਹੜਾ ਗੁਰੂ ਨਾਨਕ ਦੀ ਮਾਲੀ ਦੀ ਨਜ਼ਰ ਵਿੱਚ ਫਲਿਆ ਫੁੱਲਿਆ ਅਤੇ ਫਲ ਦੇ ਰਿਹਾ ਅੱਜ ਵੀ ਇਹ ਗੁਰਮੁਖ ਪੰਥ ਗੁਰੂ ਨਾਨਕ ਦਾ ਜਿੱਥੇ ਜਿੱਥੇ ਕੋਈ ਗੁਰਮੁਖ ਵੱਸਦਾ ਨਾਮ ਦੀਆਂ ਸੁਗੰਧੀਆਂ ਵੰਡ ਰਹੇ ਜਪ ਸਤਨਾਮ ਸ਼੍ਰੀ ਵਾਹਿਗੁਰੂ ਇਹ ਹੈ ਜਗਤ ਗੁਰੂ ਦਾ ਪ੍ਰਤਾਪ ਇਸ ਨੂੰ ਕਹਿੰਦੇ ਨੇ ਜਗਤ ਗੁਰੂ ਦਾ ਪ੍ਰਤਾਪ ਇਹ ਜਗਤ ਗੁਰੂ ਸੀ ਨਾ ਗੁਰਮੁਖ ਇੰਗਲੈਂਡ ਬੈਠਾ ਹੋਵੇ ਇਹ ਜਗਤ ਗੁਰੂ ਹੈ ਗੁਰਮੁਖ ਅਫਰੀਕਾ ਬੈਠਾ ਹੋਵੇ ਦੁਨੀਆਂ ਦੇ ਕਿਸੇ ਕੋਨੇ 'ਤੇ ਵੀ ਧੰਨ ਗੁਰੂ ਨਾਨਕ ਤੇਰਾ ਗੁਰਮੁਖ ਬੈਠਾ ਹੋਵੇ ਇਹ ਜਗਤ ਗੁਰੂ ਇਹ ਨਾ ਉੱਥੇ ਹੀ ਪ੍ਰਕਾਸ਼ ਕਰ ਰਿਹਾ ਉੱਥੇ ਹੀ ਸੁਗੰਧੀਆਂ ਵੰਡ ਰਿਹਾ ਉੱਥੇ ਹੀ ਕਹਿ ਰਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਰ ਉੱਥੇ ਹੀ ਕਹਿ ਰਿਹਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਹ ਗੁਰਮੁਖ ਕਹਿ ਰਿਹਾ ਨਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਅੱਜ ਭਾਈ ਗੁਰਦਾਸ ਕਹਿ ਰਹੇ ਨੇ ਕੀ ਕਹਿੰਦੇ ਨੇ ਦੂਸਰੀ ਪੰਕਤੀ ਵਿੱਚ
ਗੁਰਮੁਖ ਪੰਥ ਚਲਾਈਆਂ ਸੁਖ ਸਾਗਰ ਬੇਅੰਤ
ਅਮਾਪ ਵਿਗਿਆਨ ਨੇ ਹਰ ਗੱਲ ਉਹ ਮੰਨੀ ਜਿਹੜੀ ਤੋਲੀ ਜਾ ਸਕੇ ਮਾਪੀ ਜਾ ਸਕੇ ਗਿਣਤੀ ਵਿੱਚ ਹੋਵੇ ਪਿਆਰਿਓ ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੀ ਗੱਲ ਤੋਲੀ ਜਾ ਸਕੇ ਨਾ ਸਤਿਗੁਰੂ ਕਹਿੰਦੇ ਨੇ ਮਾਪੀ ਜਾ ਸਕੇ ਗਿਣਤੀ ਵਿੱਚ ਹੋਵੇ ਉਸਨੂੰ ਮਾਇਆ ਕਹਿੰਦੇ ਨੇ ਸਤਿਗੁਰੂ ਕਹਿੰਦੇ
ਜਿਹੜੀ ਤੋਲੀ ਜਾ ਸਕੇ ਜਿਹੜੀ ਮਾਪੀ ਜਾ ਸਕੇ ਜਿਹੜੀ ਗਿਣਤੀ ਵਿੱਚ ਹੋਵੇ ਸਤਿਗੁਰੂ ਕਹਿੰਦੇ ਨੇ ਉਹ ਮਾਇਆ
ਜਿਹੜੀ ਨਾ ਤੋਲੀ ਜਾ ਸਕੇ ਨਾ ਮਾਪੀ ਜਾ ਸਕੇ ਉਸਨੂੰ ਬ੍ਰਹਮ ਕਹਿੰਦੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਗੱਲ ਮੈਂ ਕਹਾਂਗਾ ਸਤਿਗੁਰ ਕਹਿੰਦੇ ਨੇ ਗੁਰਮੁਖ ਕੈਸਾ
ਗੁਰਮੁਖ ਨੇ ਇਸ ਨੂੰ ਜਾਣ ਲਿਆ ਕਿ ਹਰ ਤੋਲ ਵਿੱਚ ਅਤੋਲ ਬੈਠਾ ਹਰ ਮਾਪ ਵਿੱਚ ਅਮਾਪ ਬੈਠਾ
ਜਦੋਂ ਸਤਨਾਮ ਸ਼੍ਰੀ ਵਾਹਿਗੁਰੂ
ਇਸ ਅਤੋਲ ਕਰਕੇ ਕੋਈ ਕਾਇਮ ਹੈ ਇਸ ਅਮਾਪ ਕਰਕੇ ਕੋਈ ਕਾਇਮ ਹੈ
ਫੁੱਲ ਗੁਲਾਬ ਨੂੰ ਤਾਂ ਕੋਈ ਤੋਲ ਲਏਗਾ ਮਿਣ ਵੀ ਲਏਗਾ ਗਿਣ ਵੀ ਲਏਗਾ ਪਰ ਸੁਗੰਧੀ ਨੂੰ ਕਿਵੇਂ ਤੋਲੋਗੇ
ਸੁਗੰਧੀ ਨੂੰ ਕੋਈ ਕਿਵੇਂ ਮਾਪੇਗਾ ਬੰਦੇ ਦਾ ਸਰੀਰ ਤਾਂ ਤੋਲਿਆ ਜਾ ਸਕਦਾ ਇਸ ਦੀ ਲੰਬਾਈ ਵੀ ਚੌੜਾਈ ਵੀ ਮਿਣੀ ਜਾ ਸਕਦੀ ਹੈ ਪਰ ਆਤਮਾ ਬਾਰੇ ਕਿਸ ਦਾ ਕੀ ਖਿਆਲ ਹੋਏਗਾ ਧੰਨ ਗੁਰੂ ਨਾਨਕ ਕਹਿੰਦੇ ਗੁਰਮੁਖ ਐਸੀ ਪੰਥ ਹੈ ਜਿਸ ਤੇ ਐਸੀ ਬਖਸ਼ਿਸ਼ ਹੈ। ਇਹ ਤਾਂ ਸੁਖ ਸਾਗਰ ਹੈ ਕਿਉਂਕਿ ਇਸਦੇ ਅੰਦਰ ਉਹ ਸੁਖ ਵਸਦੇ ਨੇ ਜਿਹੜੇ ਨਾਸ ਹੋਣ ਵਾਲੇ ਨਹੀਂ। ਮੈਂ ਮਰ ਜਾਵਾਂ ਮੇਰਾ ਸਰੀਰ ਮਰ ਜਾਏ, ਪਰ ਧੰਨ ਗੁਰੂ ਨਾਨਕ ਤੇਰੇ ਬਖਸ਼ੇ ਹੋਏ ਸੁੱਖ ਨਹੀਂ ਮਰ ਸਕਦੇ। ਤੇ ਉਹ ਸਤਨਾਮ ਸ੍ਰੀ, ਮੇਰਾ ਸਰੀਰ ਮਰ ਜਾਏਗਾ ਲੇਕਿਨ ਤੁਹਾਡੀ ਬਖਸ਼ਿਸ਼ ਦਾ ਦਿੱਤਾ ਹੋਇਆ ਸੁੱਖ ਕਿਹੜਾ ਸੁੱਖ? ਅੰਮ੍ਰਿਤ ਪ੍ਰਭ ਨਾਮ ਆਖੋ ਸਾਰੇ। ਸੁੱਖ ਅੰਮ੍ਰਿਤ ਪ੍ਰਭ ਨਾਮ, ਸੁੱਖ ਅੰਮ੍ਰਿਤ ਪ੍ਰਭ ਨਾਮ, ਸੁੱਖ ਅੰਮ੍ਰਿਤ ਪ੍ਰਭ ਨਾਮ। ਇਹ ਗੁਰਮੁਖ ਦੇ ਹਿਰਦੇ ਵਿੱਚ ਵਸਦਾ, ਇਸ ਕਰਕੇ ਇਹ ਸੁੱਖ ਸਾਗਰ ਜੋ ਗੁਰਮੁਖ ਦੇ ਹਿਰਦੇ ਵਿੱਚ ਸੁੱਖ ਨੇ, ਇਸ ਨੂੰ ਕੋਈ ਮਾਪ ਨਹੀਂ ਸਕਦਾ ਕਿਉਂਕਿ ਗੁਰਮੁਖ ਦੇ ਹਿਰਦੇ ਵਿੱਚ ਅਮਾਪ ਬੈਠਾ ਜੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਦੇ ਹਿਰਦੇ ਵਿੱਚ ਅਤੋਲ ਬੈਠਾ, ਗੁਰਮੁਖ ਦੇ ਹਿਰਦੇ ਵਿੱਚ ਅਗੰਮ ਬੈਠਾ, ਗੁਰਮੁਖ ਦੇ ਹਿਰਦੇ ਵਿੱਚ ਅਗੋਚਰ ਬੈਠਾ, ਗੁਰਮੁਖ ਦੇ ਹਿਰਦੇ ਵਿੱਚ ਅਲੱਖ ਬੈਠਾ ਉਹ ਸਤਨਾਮ ਸ੍ਰੀ। ਐਸਾ ਪੰਥ ਗੁਰੂ ਨੇ ਬਖਸ਼ਿਸ਼ ਕੀਤਾ।
ਸੁਖ ਸਾਗਰ ਬੇਅੰਤ ਅਮੇਆ, ਬੇਅੰਤ ਅਮੇਆ,
ਸਾਰੇ ਬੋਲ
ਜਗਤ ਗੁਰੂ
ਸੰਸਾਰ ਦੇ ਅੰਦਰ ਸ਼ਬਦ ਤਾਂ ਅਨੇਕ ਹੋਣਗੇ ਪਰ ਅਸੀਂ ਇਹਨਾਂ ਸ਼ਬਦਾਂ ਚੋਂ ਸੱਚਾ ਸ਼ਬਦ ਕਿਸ ਨੂੰ ਆਖੀਏ? ਸ਼ਬਦ ਤਾਂ ਸੰਸਾਰ 'ਚ ਅਨੇਕ ਨੇ ਪਰ ਇਹਨਾਂ ਸ਼ਬਦਾਂ ਚੋਂ ਸੱਚਾ ਸ਼ਬਦ ਕਿਸ ਨੂੰ ਆਖੀਏ? ਇਹ ਵਿਚਾਰ ਕਰਨੀ ਪਏਗੀ। ਮੰਨ ਲਓ ਕਿ ਕੁਰਸੀ ਵੀ ਇੱਕ ਸ਼ਬਦ ਹੈ, ਮੇਜ਼ ਵੀ ਇੱਕ ਸ਼ਬਦ ਹੈ, ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਸੰਸਾਰ ਵਿੱਚ ਸੁਣਨ 'ਚ ਆਉਂਦੇ ਨੇ ਪਰ ਅਨੇਕਾਂ ਸ਼ਬਦਾਂ 'ਚੋਂ ਸੱਚਾ ਸ਼ਬਦ ਕਿਵੇਂ ਆਖੀਏ, ਕਿਸ ਨੂੰ ਆਖੀਏ? ਸਤਿਗੁਰ ਕਹਿੰਦੇ ਇੱਕ ਗੱਲ ਸਮਝ ਲੈਣਾ, ਕੋਈ ਵੀ ਸ਼ਬਦ ਤੁਸੀਂ ਸੁਣਦੇ ਹੋ, ਸੁਣਨ ਤੋਂ ਬਾਅਦ ਇਹ ਫੈਸਲਾ ਕਰਨਾ ਇਹ ਕਿਸ ਹਸਤੀ ਨਾਲ ਜੁੜਿਆ ਹੋਇਆ। ਜੇ ਕੁਰਸੀ ਲੱਕੜੀ ਦੀ ਹੈ ਤਾਂ ਫਿਰ ਸਮਝ ਲੈਣਾ ਲੱਕੜੀ ਤਾਂ ਜਲ ਜਾਏਗੀ, ਇਸ ਕਰਕੇ ਸੱਚਾ ਸ਼ਬਦ ਨਹੀਂ ਹੋ ਸਕਦਾ। ਜੇ ਮੇਜ਼ ਲੋਹੇ ਦਾ ਲੋਹਾ ਢਲ ਜਾਏਗਾ ਇਹ ਸੱਚਾ ਸ਼ਬਦ ਨਹੀਂ ਹੋ ਸਕਦਾ। ਸ਼ਬਦ ਉਹ ਸੱਚਾ ਹੋ ਸਕਦਾ ਜਿਸ ਹਸਤੀ ਨਾਲ ਜੁੜਿਆ ਹੋਵੇ। ਉਹ ਹਸਤੀ ਅਵਿਨਾਸ਼ੀ ਹੋਵੇ, ਉਹ ਹਸਤੀ ਅਜੂਨੀ ਹੋਵੇ, ਉਹ ਹਸਤੀ ਅਕਾਲ ਮੂਰਤ ਹੋਵੇ। ਜੇ ਸ਼ਬਦ ਉਸ ਹਸਤੀ ਨਾਲ ਜੁੜਿਆ ਹੋਇਆ ਜਿਸ ਹਸਤੀ ਨੇ ਮਰ ਜਾਣਾ, ਉਹ ਝੂਠਾ ਸ਼ਬਦ ਹੋ ਸਕਦਾ, ਸੱਚਾ ਨਹੀਂ। ਸੱਚਾ ਸ਼ਬਦ ਤਾਂ ਉਹੀ ਹੈ ਜਿਸ ਹਸਤੀ ਨਾਲ ਜੁੜਿਆ ਉਹ ਹਸਤੀ ਅਵਿਨਾਸ਼ੀ ਹੋਏਗੀ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਨੂੰ ਸਤਿਗੁਰੂ ਨੇ ਸੱਚਾ ਸ਼ਬਦ ਕਿਹਾ, ਪਹਿਲਾਂ ਵੀ ਸੀ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰ ਇਹ ਸੱਚਾ ਸ਼ਬਦ, ਇਸ ਦਾ ਪ੍ਰਕਾਸ਼ ਕਿਵੇਂ ਹੁੰਦਾ? ਗੁਰੂ ਰਾਹੀਂ ਜਿਸ ਸੱਚੇ ਸ਼ਬਦ ਬਾਰੇ ਸਤਿਗੁਰੂ ਨੇ ਕਿਹਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ, ਲੇਕਿਨ ਕਿਵੇਂ ਪ੍ਰਾਪਤ ਹੋਏਗਾ? ਸਤਿਗੁਰੂ ਕਹਿੰਦੇ ਗੁਰ ਪ੍ਰਸਾਦ, ਸੱਚਮੁੱਚ ਜੇ ਗੁਰ ਪ੍ਰਸਾਦ ਰਾਹੀਂ ਇਹ ਸ਼ਬਦ ਪ੍ਰਾਪਤ ਹੋ ਜਾਏ। ਮੇਰੇ ਸਤਿਗੁਰੂ ਕਹਿੰਦੇ ਨੇ ਜਿਸ ਨੂੰ ਗੁਰਪ੍ਰਸਾਦ ਰਾਹੀਂ ਇਹ ਸ਼ਬਦ ਪ੍ਰਾਪਤ ਹੋਇਆ ਉਸ ਦੇ ਅੰਦਰ ਦੀ ਜ਼ਹਿਰ ਵੀ ਅੰਮ੍ਰਿਤ ਬਣ ਗਈ। ਆਖੋ ਸਾਰੇ ਸਤਨਾਮ ਸ਼੍ਰੀ। ਉਸ ਦੇ ਅੰਦਰ ਦੀ ਜ਼ਹਿਰ ਅੰਮ੍ਰਿਤ ਬਣ ਗਈ ਜਿਸ ਨੂੰ ਪ੍ਰਾਪਤ ਹੋਇਆ। ਮਰਦਾਨੇ ਨੇ ਕਿਹਾ
बाबा मैनू भुख लगी, एक मैं बेनती कर दिया, मरदाना मेरे सतगुरु दा बड़ा प्यारा सिख है, कदे टीचर विच आके इस नू पोखड़ ना कह बैठना, आखो सारे सतनाम श्री वाहिगुरु, ये मेरे गुरु दे खेल सन, ये मेरे गुरु दी बख्शिश सी मरदाने ते, ये मेरे गुरु दा अरबाबी सी, ये मेरे गुरु दा कीर्तनिया सी, मेरे सतगुरु दा कीर्तनिया पोखड़ नहीं हो सकता, मेरा साहिब देंदा दे है उसका सेवक भुखड़ नहीं हो सकता, भुखड़ तो वह होंगे जिसका साहिब नंगा भुखा होवे, तिसका नफर कितों रज खाए, जब सतनाम श्री वाई, मेरा साहिब देंदा दे है लेंदे थक पाए वाले तो कोई कमी हो सकती है पर देंदा दे विच नहीं। एक खेल सी मरदाने ने कहा बाबा भुख लगी, सतगुरु बोले देख मरदाने आ, जिस वृक्ष दे हेठां बैठे ना ये संसार वाले जानते ने इस वृक्ष नूं लग्या होया फल जहर है, ये संसार वाले जानते ने के रीठा कोड़ा हुंदा है, संसार वाले जानते ने के रीठे विच जहर हुंदी है, संसार वाले जानते ने के फल कोड़ा है, मरदानिया संसार वाले जानते ने फल कोड़ा है, पर मरदानिया एक कम करी जे तैनू भुख लगी है वाहिगुरु कह के तोड़ लवी ते वाहिगुरु कह के छक लवी, जब सतनाम श्री वाहिगुरु, वाहिगुरु कह के तोड़ लवी, वाहिगुरु कह के छक लवी, ओ सच्चा शब्द बोल के तोड़ लवी, सच्चा शब्द बोल के छक लवी, जिस वक्त मरदाने ने वाहिगुरु कह के तोड़े ते वाहिगुरु कह के उस रसना ते कोड़ा रीठा जहरीला रीठा आया, ओ सतगुरु दी बख्शिश होई, सच्चे शब्द दी रीठा भी अमृत बन गया, जो सतनाम श्री वाहिगुरु ओ प्रसाद वरत गया, हाथ लाउण दे नाल वाहिगुरु नू दी बख्शिश वरती, रसना ते वरती, उस वृक्ष ते वरती, रसना ते वरती, उस रीठे ते वरती, ओ मरदाने दा अंदर भी अमृत बन गया, रीठा भी अमृत बन गया, जो सतनाम श्री। पट्टा ने दिदार करके गल कही सी, बिखते अमृत हुयो नाम सतगुर मुख पण्यो, जदो सतगुर दे मुखार बिंद विचों निकलिया होया नाम गुरसिख दी रसना ते आ जावे, फिर ता रसना ते रखण वाले दी अंदर दी जहर भी अमृत बन जाए, जब सतनाम श्री। ओ सच्चे शब्द दी गल करदे ने, जे अजे तक मेरे च कुड़तने, जे अजे तक मेरे कोड़ बोले ने, जे अजे तक मेरे बोल कोड़े ने, तो मैनू समझना पेगा मेरी रसना ते अजे तक सच्चा शब्द नहीं टिकया, जो सतनाम श्री हो, मेरी रसना ते अजे गुरु दा शब्द नहीं टिकया। कमाल है मिठ बोलड़ा हुवे ओ कदे ना बोले कोड़ा वाला, मेरा मिठ बोलड़ा हुवे मेरा ऐसा सजन हुवे, कोड़ा बोल ना जाने उसकी बाणी हुवे उसका शब्द हुवे, फिर गुरसिख का बोल कोड़ा रह जाए, जब सतनाम श्री वाहिगुरु नहीं हो सकता। अज भाई गुरदास ने धन गुरु नानक की गल की जगत गुरु की इस पंक्ति विच कहिंदे ने, सच्चा शब्द अरादी है, अगम अगोचर अलख गुरु, सारे बोलो जगत गुरु, गुरु नानक ते गुरु नानक ते जुलाहे ने बड़ी मेहनत करके मार मार के नलियां विच फूकां एक एक धागा जोड़ के एक कपड़े का थान तैयार कर लिया। बड़ी मेहनत, सुंदर कपड़े का थान, पर की कहां, दो मुही कैंची आ गई। इस दो मुही कैंची ने उस कपड़े दे थान नू, उस कपड़े नू टुकड़े टुकड़े कर दिता। ऐसे कटे टुकड़े, कोई लंबा कट देता, कोई छोटा, कोई टेढ़ा, कोई वध गिणती विच कट देते, कोई घट गिणती विच कट देते। थान तो एक सी, तागे सारे जुड़े हुए सी, पर ये दो मुही कैंची ने की किया, इस कपड़े दे थान दे टुकड़े टुकड़े, किसे दा एक नाल मुंह नहीं सी रलदा, किसे दी एक नाल डिजाइन नहीं सी रलदा, पर कमाल हो गई, एक निक्की जी सुई आई, बहुत निक्की, दो मुही कैंची नालों बहुत निक्की, उसने धागे दा कीता संग, दो मुही कैंची दे टुकड़े सी, उस निक्की जी सुई ने मुड़ के जोड़े। ठीक है, थान तो नहीं रहा, पर उन्हें टुकड़िया नवा स्वरूप मिल गया जब सतनाम श्री वाहिगुरु, उन्हें टुकड़िया नवा स्वरूप मिलिया। सच्चे परमेश्वर ने सुंदर प्राकृति बनाई, पर द्वैत की कैंची ने मनुखता दे टुकड़े टुकड़े कर दिते। इस द्वैत की कैंची दे कीते हुए टुकड़े, कोई कहता मेरी गिनती वध, कोई कहता इन्हां दी गिनती छोटी, ऐसे टुकड़े टुकड़े कर दिते। इन्हां दे बहाने लैदा हो गए, रस्मो रवाज लैदा हो गए, इन्हां दे जाप लैदा हो गए, इन्हां दी पूजा लैदा हो गई, इन्हां दे मंत्र लैदा लैदा हो गए, एक दूसरे नाल नफरत करन लगे। पर धन गुरु नानक तेरी महान बख्शिश जगत गुरु, तेरी आ गुरसिखी दी निक्की जई सुई ने, जिसनू संसार कहिंदा है, संसार चो बड़ी निक्की पर है बड़ी तिखी, क्योंकि जेड़ी तिखी सुई ना होवे सिओ नहीं सकदी। तेरी गुरसिखी जी निक्की जई सुई ने शब्द दे धागे दा संग करके पाटी होई मनुखता नू फेर जोड़ दिता और ऐसा स्वरूप दे दिता। आज तेरे दरबार विच जिथे भी तेरा दरबार लगदा, उथे कोई नहीं कहिंदा कि कितने खत्री बैठे ने, कितने ब्राह्मण बैठे ने, कितने वैश बैठे ने, कितने शूद्र बैठे ने। तेरे दरबार विच कोई प्रसाद वंडे, कोई नहीं कहिंदा कि खत्रियां नू पहला देना है जां ब्राह्मणां नू पिछों, जां शूद नू नहीं देना। नहीं, ओ तेरे दरबार दी गुरसिखी दी निक्की जई सुई ने गुर शब्द दे धागे दा संग करके पाटी होई मनुखता नू ऐसा जोड़िया। अज तेरे दरबार विच बैठन वाले यही कहिंदे ने, अज तेरे दरबार विच गुरु नानक दे गुरसिख बैठे ने जो सतनाम श्री वाहिगुरु। इत्थे तां खत्री ब्राह्मण शूद वैश उपदेश चों वरना को सांझा जो सतनाम श्री। यह है जगत गुरु, यह है जगत गुरु जिथे सांझ दी गल, यह है जगत गुरु जिथे सरबत दे भले मंगण दी गल है। यह जगत गुरु ईमान दी गल करदा सी, यह जगत गुरु ने ईमान दी गल कीती। हे जीवन जीवन वाले मनुख, तेरा ईमान प्रगट हो जाएगा जदों ये गल करेगा, दाता मेरा भी है, दाता तुहाडा भी, सिर्फ मेरा ते तुहाडा नहीं, दाता सारिआं दा है इक्को ही, सभना जीआं का इक दाता। वो जे सारिआं दा है, मेरा भी है, तुहाडा भी है, सारिआं दा है, फिर तां विसरन दा सवाल ही नहीं पैदा हुंदा। विसरन गए ओ जिहड़ा अपना समझदे ने, दूजिआं दा नहीं समझदे। जदों दूजिआं दा भी समझ गए, दूजिआं च ही वेखणगे, अपने च वेखणगे, सारिआं च वेखणगे, तां विसरन दा सवाल ही नहीं पैदा हुंदा जो सतनाम श्री वाहिगुरु। ਇਹ ਹੈ ਇਮਾਨ ਮਨੁੱਖ ਦਾ ਜੋ ਧੰਨ ਗੁਰੂ ਨਾਨਕ ਜਗਤ ਗੁਰੂ ਨੇ ਦਿੱਤਾ ਜਦ ਸਤਨਾਮ ਸ੍ਰੀ ਵਾਹਿ। ਅੱਜ ਭਾਈ ਗੁਰਦਾਸ ਇਸੇ ਪੰਕਤੀ ਨੂੰ ਕਹਿ ਰਹੇ,
ਕਿਉਂ ਵਰਨਾ
उपदेश दा से दर्शन सब सेवक से ओ सब सेवक से सारे बोलो जगत गुरु बंदे नाल संबंध जुड़ते ने बंदे दे बोलना करके बंदे दे संबंध टूट जाते ने कबोलना करके इसका मतलब यह होया जे संबंध जुड़ते ने ता भी बोलना करके संसार विच जे निरंकार नाल संबंध जुड़ते ने ता भी बोलना करके आपो सारे सतनाम श्री बंदे दो लंघ जाते हैं तुम एक दूजे ने बुलाया नहीं पुछी तो कहते मेरी बोल चाल बंद है यदा मतलब है कि बोल चाल का बंद मतलब है कि बोलों करके संबंध टुट गए जुड़े ने आपस में गल करते हैं बोलों करके जुड़ गए जे बंदे दे संबंध बोलों करके जुड़ते ने तो निरंकार नाल संबंध भी बोलों करके जुड़ते हैं फिर सतगुरु कहते हैं जे बंदे नु कोई बंदा प्यार दे बोल बोले ते संबंध जुड़ जांदे ने कोई निरंकार नाल भी प्यार दे बोल बोले ते संबंध जुड़ जांदे ने जो सतनाम श्री वाहिगुरु कोई प्यार दे बोल बोले परमात्मा दी बोली की ए पाखिया पाखिया कहंदे ने बोली नु परमात्मा दी बोली की ए पाखिया पाओ अपान सतगुरु बोले आखो सारे वाहिगुरु सतगुरु कहंदे निरंकार परमेश्वर जे मैं तेरे घर दे दर ते पहुंच जावां तुसी दसो मैं केड़े बोल बोलां मुखों जिन्हां बोलां नूं सुन के तुसी अपने घर दा दरवाजा खोल दिओ मेरे लिए दर खोल दिओ करो कृपा मैनू दसो मैं मुंह केड़े बोल बोलां सतगुरु कहिंदे निरंकार नूं जिन्हां बोलां नूं सुन के तुसी अपने घर दा दर खोल दिओ केड़े बोल बोलां सतगुरु आप कहंदे धन गुरु नानक आखो सारे धन गुरु नानक बोलोगे
मोहों के बोलन बोलिया मोहों के बोलन
खोल दियो मेरे अरदास प्रवान करके मेरी बोलां नूं सुन के ते जो दरवाजा खुलेगा तुसी सारे सियाणे हो कि जेड़ा दरवाजा खोलन आएगा उहदे दीदार हो जाणगे ना परमात्मा एक इक्को एक जे साहिब जी तुसी अपने घर दा दरवाजा खोल दियो ते तुहाडे दीदार हो जाण ते फिर मैनू ये दसो कि उस वक्त मैं तेरे चरणा विच नजराना की भेट करा आखो सारे सतनाम श्री
जदों मेरे
ਬੋਲਾਂ ਨੂੰ ਸੁਣ ਕੇ, ਪਿਆਰ ਭਰੇ ਬੋਲਾਂ ਨੂੰ ਸੁਣ ਕੇ ਤੁਸੀਂ ਦਰਵਾਜ਼ਾ ਖੋਲਦੇ ਹੋ ਤੁਹਾਡੇ ਦੀਦਾਰ ਹੋਣ ਤੇ। ਦੱਸੋ ਮੈਂ ਉਸ ਵਕਤ ਨਜ਼ਰਾਨਾ ਕੀ ਭੇਟ ਕਰਾਂ ਤੁਹਾਡੇ ਚਰਨਾਂ ਵਿੱਚ। ਹੁਣ ਸਵਾਲ ਹੈ, ਮੈਂ ਸੱਚੇ ਦੇ ਦੀਦਾਰ ਕਰਾਂ ਤੇ ਕੂੜਾ ਨਜ਼ਰਾਨਾ ਭੇਟ ਕਰਾਂ ਤੇ ਗੱਲ ਬਣਦੀ ਨਹੀਂ। ਚਲੋ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਸੱਚੇ ਦੇ ਦੀਵਾਨ ਕੂੜ ਨਾ ਜਾਈਏ। ਮੈਨੂੰ ਸੱਚੇ ਦੇ ਦੀਦਾਰ ਹੋਣ ਤੇ ਮੈਂ ਝੂਠੀਆਂ ਉਸਦੀਆਂ ਦਿੱਤੀਆਂ ਹੋਈਆਂ ਵਸਤੂਆਂ ਮੈਂ ਕਹਾਂ ਇਹ ਭੇਟ ਕਰਕੇ ਮੈਂ ਉਸ ਨੂੰ ਪ੍ਰਸੰਨ ਕਰ ਲਵਾਂ, ਨਹੀਂ। ਸੱਚੇ ਦੇ ਦਰਬਾਰ ਵਿੱਚ ਨਜ਼ਰਾਨਾ ਵੀ ਸੱਚ ਚਾਹੀਦਾ। ਦੱਸੋ ਫਿਰ ਮੈਂ ਕੀ ਭੇਟ ਕਰਾਂ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਗੁਰਪੁਰਬ ਮਨਾਉਣ ਵਾਲਿਓ, ਗੁਰੂ ਦੀ ਗੱਲ ਚੇਤੇ ਕਰਕੇ ਜਾਣਾ। ਕਦੇ ਫੇਰ ਸੁਭਾਗਾ ਸਮਾਂ ਆਵੇ, ਫੇਰ ਰਲ ਕੇ ਬੈਠੀਏ, ਅੰਦਰ ਝਾਤੀਆਂ ਮਾਰਨਾ। ਜੇ ਗੁਰੂ ਨੇ ਜਿਹੜਾ ਨਜ਼ਰਾਨਾ ਭੇਟ ਕੀਤਾ ਨਿਰੰਕਾਰ ਨੂੰ, ਕਿ ਸਿੱਖ ਵੀ ਗੁਰੂ ਨਾਨਕ ਨੂੰ ਕਰ ਰਿਹਾ ਕਿ ਨਹੀਂ ਕਰ ਰਿਹਾ, ਜਬ ਸਤਨਾਮ, ਇਹ ਤੁਸੀਂ ਸੋਚਣਾ, ਇਹ ਤੁਸੀਂ ਵਿਚਾਰਨਾ। ਜਿਹੜਾ ਨਜ਼ਰਾਨਾ ਸਤਿਗੁਰ ਨਾਨਕ ਦੇਵ ਜੀ ਨੇ ਨਿਰੰਕਾਰ ਨੂੰ ਭੇਟ ਕੀਤਾ, ਕਿ ਗੁਰਸਿੱਖ ਗੁਰੂ ਨਾਨਕ ਨੂੰ ਵੀ ਭੇਟ ਕਰਨ ਨੂੰ ਤਿਆਰ ਹੈ ਕਿ ਨਹੀਂ, ਇਹ ਸੋਚਣਾ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਗੁਰਮੁਖ ਪਿਆਰਿਓ, ਸਤਿਗੁਰ ਨੇ ਇਹ ਅੰਮ੍ਰਿਤ ਵੇਲਾ ਕਿਉਂ ਚੁਣਿਆ, ਨਜ਼ਰਾਨਾ ਇਹ ਕਿਉਂ ਚੁਣ ਲਿਆ? ਵੈਸੇ ਤਾਂ ਗੁਰੂ ਦੇ ਦੀਦਾਰ ਹੋ ਜਾਣ ਉਹ ਵੀ ਅੰਮ੍ਰਿਤ ਵੇਲਾ, ਸਤ ਸੰਗਤ ਕੋਈ ਕਰੇ ਉਹ ਵੀ ਅੰਮ੍ਰਿਤ ਵੇਲਾ, ਕੋਈ ਅੰਮ੍ਰਿਤ ਦੀਆਂ ਬੂੰਦਾਂ, ਗੁਰਬਾਣੀ ਦੀਆਂ ਬੂੰਦਾਂ, ਉਸ ਦੀਆਂ ਮਹਿਮਾ ਦੀਆਂ ਬੂੰਦਾਂ ਪੈਣ ਲੱਗ ਜਾਣ ਉਹ ਵੀ ਅੰਮ੍ਰਿਤ ਵੇਲਾ। ਪਰ ਇਹ ਪਿਛਲ ਰਾਤ ਰਹਿੰਦੀ ਸਵਾ ਪਹਿਰ, ਇਹ ਅੰਮ੍ਰਿਤ ਵੇਲਾ ਗੁਰੂ ਨਾਨਕ ਨੇ ਕਿਉਂ ਚੁਣਿਆ ਨਜ਼ਰਾਨੇ ਵਾਸਤੇ? ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ, ਇਹ ਕਾਰਨ ਕੀ ਹੈ, ਇਹ ਕਿਉਂ ਚੁਣ ਲਿਆ? ਆਖੋ ਸਾਰੇ ਵਾਹਿਗੁਰੂ। ਆ ਜਿਤਨੇ ਵੱਡੇ ਵੱਡੇ ਰਾਜੇ ਹੁੰਦੇ ਨੇ, ਇਹਨਾਂ ਨੇ ਪਬਲਿਕ ਦੇ ਮਿਲਣ ਦਾ ਕੁਝ ਸਮਾਂ ਮੁਕਰਰ ਕੀਤਾ ਹੁੰਦਾ। ਹਾਂ, ਜੇ ਬਹੁਤ ਜ਼ਿਆਦਾ ਵਾਕਫੀ ਤੋਂ ਜੇ ਆਉਣ ਜਾਣ ਵੱਧ ਜਾਏ, ਫਿਰ ਜਦੋਂ ਮਰਜ਼ੀ ਜਾਓ, ਚਾਹੇ ਮਹਿਲਾਂ 'ਚ ਮਿਲੋ, ਚਾਹੇ ਦਰਬਾਰ 'ਚ ਮਿਲੋ, ਚਾਹੇ ਜਿੱਥੇ ਮਿਲੋ, ਚਾਹੇ ਆਉਂਦਿਆਂ ਮਿਲੋ, ਚਾਹੇ ਜਾਂਦਿਆਂ ਮਿਲੋ। ਲੇਕਿਨ ਆਰੰਭ ਵਿੱਚ ਜਿਹੜੀ ਪਬਲਿਕ ਦਾ ਸਮਾਂ ਹੈ, ਉਸ ਸਮੇਂ ਰਾਜੇ ਨੂੰ ਮਿਲਣ ਜਾਣਾ ਪੈਂਦਾ। ਜੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਆਰੰਭ ਹੈ, ਵਾਕਫੀ 'ਚ ਵਧਾ ਲਓ, ਫਿਰ ਜਦੋਂ ਮਰਜ਼ੀ ਜਾਓ, ਜਦੋਂ ਮਰਜ਼ੀ ਮਿਲੋ, ਕੋਈ ਫਿਰ ਤਾਂ ਮਨਾਹੀ ਨਹੀਂ, ਫਿਰ ਤਾਂ ਹਰ ਸਮੇਂ ਹੀ ਮਿਲ ਸਕਦੇ ਹੋ ਨਾ, ਤੁਹਾਡੀ ਵਾਕਫੀ 'ਚ ਵੱਧ ਗਈ। ਪਰ ਪਹਿਲਾਂ ਮੁਕਰਰ ਸਮੇਂ ਦੇ ਅੰਦਰ, ਜੋ ਸਤਨਾਮ ਸ਼੍ਰੀ, ਅਜੇ ਵਾਕਫੀ 'ਚ ਨਹੀਂ ਹੋਈ, ਮੁਕਰਰ ਸਮੇਂ ਅੰਦਰ ਆਓ। ਵੀ ਇਹ ਕਿਉਂ ਚੁਣ ਲਿਆ, ਹੋਰ ਕੋਈ ਸਮਾਂ ਕਿਉਂ ਨਹੀਂ ਮੁਕਰਰ ਕਰ ਲਿਆ ਗੁਰੂ ਨਾਨਕ ਨੇ? ਪਿਛਲ ਰਾਤ ਰਹਿੰਦੀ ਸਵਾ ਪੈਰ ਕਿਉਂ ਚੁਣ ਲਿਆ? ਕਾਰਨ ਕੀ ਸੀ? ਇਹ ਕਾਰਨ ਸੀ, ਐਸਾ ਸਮਾਂ ਧੰਨ ਗੁਰੂ ਨਾਨਕ ਨੇ ਨਜ਼ਰਾਨੇ ਲਈ ਚੁਣ ਲਿਆ, ਜਿਸ ਸਮੇਂ ਨਾ ਕੋਈ ਵਿਹਾਰ ਦੀ ਚਿੰਤਾ, ਨਾ ਸੰਸਾਰ ਦੀ ਚਿੰਤਾ, ਨਾ ਕਾਰੋਬਾਰ ਦੀ ਚਿੰਤਾ, ਨਾ ਖਾਣ ਦੀ ਚਿੰਤਾ, ਨਾ ਪੀਣ ਦੀ ਚਿੰਤਾ, ਉਹ ਸ਼ੈਤਾਨਾਂ ਦੀ ਵੀ ਚਿੰਤਾ ਨਹੀਂ, ਜਿਹੜੇ ਨਾਮ ਨਹੀਂ ਜਪਣ ਦਿੰਦੇ, ਉਹ ਵੀ ਭੂਕੇ ਸੁੱਤੇ ਪਏ ਦੇ। ਤੁਸੀਂ ਤਾਂ ਉੱਠ ਪਓ ਗੁਰੂ ਨਾਨਕ ਦੇ ਗੁਰਸਿੱਖੋ, ਕਿ ਤੁਸੀਂ ਨਜ਼ਰਾਨਾ ਭੇਟ ਕਰ ਦਿਓ। ਤੁਹਾਨੂੰ ਜਿਹੜੇ ਨਾਮ ਨਹੀਂ ਜਪਣ ਦਿੰਦੇ, ਉਹ ਤਾਂ ਘੁਰਾਲੇ ਮਾਰ ਕੇ ਭੂਕ ਕੇ ਸੁੱਤੇ ਪਏ ਨੇ, ਗੁਰਸਿੱਖ ਤੂੰ ਤਾਂ ਜਾਗ ਪੈ। ਜੋ ਸਤਨਾਮ ਸੀ, ਭੇਟ ਕਰ ਗੁਰੂ ਨਾਨਕ ਨੂੰ ਨਜ਼ਰਾਨਾ ਅੰਮ੍ਰਿਤ ਵੇਲੇ ਦਾ। ਨਾ ਖਾਣ ਦੀ ਚਿੰਤਾ, ਨਾ ਪੀਣ ਦੀ ਚਿੰਤਾ, ਨਾ ਵਿਹਾਰ ਦੀ ਚਿੰਤਾ, ਨਾ ਸੰਸਾਰ ਦੀ ਚਿੰਤਾ, ਨਾ ਕਾਰੋਬਾਰ ਦੀ ਚਿੰਤਾ, ਇਸ ਵਕਤ ਨਾ ਸ਼ੈਤਾਨਾਂ ਦੀ ਵੀ ਚਿੰਤਾ ਨਹੀਂ, ਜਿਹੜੇ ਨਾਮ ਨਹੀਂ ਜਪਣ ਦੇ। ਇਹ ਚੁਣਿਆ ਅੰਮ੍ਰਿਤ ਵੇਲਾ ਗੁਰੂ ਨਾਨਕ ਨੇ। ਫਿਰ ਜਦੋਂ ਕੋਈ ਨਜ਼ਰਾਨਾ ਭੇਟ ਕਰੀਏ ਨਾ, ਕੋਈ ਗਿਫਟ ਹੋਵੇ, ਹਰ ਗਿਫਟ ਦੇ ਪਿੱਛੇ ਭਾਵਨਾ ਹੁੰਦੀ, ਜੇ ਸਮਝਣੀ ਪਏਗੀ, ਹਰ ਗਿਫਟ ਦੇ ਪਿੱਛੇ ਭਾਵਨਾ। ਜੇ ਅਗਰ ਕੋਈ ਕਿਸੇ ਨੂੰ ਅੰਮ੍ਰਿਤ ਕੀਰਤਨ ਦਿੰਦਾ ਤਾਂ ਪੁੱਛਣ ਦੀ ਲੋੜ ਨਹੀਂ, ਉਹ ਵੀ ਅੰਮ੍ਰਿਤ ਕੀਰਤਨ ਕਰਦਾ ਹੋਏਗਾ। ਕੀਰਤਨ ਤੇ ਉਹ ਕਹਿੰਦਾ ਤੂੰ ਵੀ ਕੀਰਤਨ ਕਰਿਆ ਕਰ, ਪੁੱਛਣ ਦੀ ਲੋੜ ਨਹੀਂ ਨਾ। ਉਸ ਦੀ ਗਿਫਟ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਜੇ ਕੋਈ ਸੰਸਾਰੀ ਬੰਦਾ ਕਿਸੇ ਨੂੰ ਪਲੇਇੰਗ ਕਾਰਡ ਤਾਸ਼ ਦਿੰਦਾ ਤੇ ਸਮਝ ਲੈਣਾ ਉਹ ਵੀ ਖੇਡਦਾ ਹੋਏਗਾ, ਕਹਿੰਦਾ ਤੂੰ ਵੀ ਖੇਡ ਜੋ ਸਤਨਾਮ ਸ੍ਰੀ ਵਾਹਿਗੁਰੂ। ਹਰ ਗਿਫਟ ਦੇ ਪਿੱਛੇ ਭਾਵਨਾ ਪ੍ਰਗਟ ਹੁੰਦੀ ਏ। ਧੰਨ ਗੁਰੂ ਨਾਨਕ ਨੇ ਅੰਮ੍ਰਿਤ ਵੇਲਾ ਚੁਣ ਕੇ ਤੇ ਨਾਲ ਦਿੱਤੀ ਭਾਵਨਾ, ਕਿਹਾ ਇਹ ਅੰਮ੍ਰਿਤ ਵੇਲਾ ਸਿਰਫ ਜਾਗਣਾ ਹੀ ਨਹੀਂ ਬਲਕਿ ਅੰਮ੍ਰਿਤ ਵੇਲੇ ਨਜ਼ਰਾਨਾ ਪੇਟ ਕਰਨ ਲੱਗਿਆ ਸਤਨਾਮ ਵਡਿਆਈ ਵਿਚਾਰ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਵਡਿਆਈਆਂ ਵਿਚਾਰ ਸੱਚਾ ਨਾਮ, ਸਿਰਫ ਜਾਗਣਾ ਹੀ ਨਹੀਂ, ਕੱਲੇ ਜਾਗਣ ਨਾਲ ਗੱਲ ਨਹੀਂ ਬਣਨੀ, ਇਹ ਸੱਚੇ ਨਾਮ ਨਾਲ ਜੁੜਨਾ ਵਡਿਆਈਆਂ ਦੁਆਰਾ ਵਿਚਾਰ ਦੁਆਰਾ। ਪਰ ਇਹ ਗੱਲ ਹੋਰ ਕਵਾਂ, ਅੱਜ ਸਾਹਿਬਾਂ ਦਾ ਪ੍ਰਕਾਸ਼ ਮਨਾ ਰਹੇ ਹਾਂ। ਸਤਿਗੁਰੂ ਕਹਿੰਦੇ ਜੇ ਕੋਈ ਅੰਮ੍ਰਿਤ ਵੇਲੇ ਵੀ ਉੱਠਣ ਲੱਗ ਪਵੇ, ਨਜ਼ਰਾਨਾ ਵੀ ਭੇਟ ਕਰੇ, ਪਾਠ ਵੀ ਕਰੇ, ਵਿਚਾਰ ਵੀ ਕਰੇ, ਵਡਿਆਈਆਂ ਵੀ ਕਰੇ ਤੇ ਕਵੇ ਸਤਿਗੁਰੂ ਮੈਂ ਤਾਂ ਵਡਿਆਈਆਂ ਕਰ ਰਿਹਾ, ਮੈਨੂੰ ਪੁੱਤਰ ਦੀ ਦਾਤ ਦੇ ਦੇ, ਮੈਂ ਅੰਮ੍ਰਿਤ ਵੇਲੇ ਤਾਂ ਉੱਠਦਾ ਮੇਰੀ ਹੱਟੀ ਚੱਲ ਜਾਏ, ਮੈਂ ਅੰਮ੍ਰਿਤ ਵੇਲੇ ਤਾਂ ਉੱਠਦਾ ਮੇਰਾ ਕਾਰੋਬਾਰ ਚਾਹ, ਮੇਰਾ ਕਾਰਜ ਸਫਲ ਹੋ ਜਾਏ। ਸਤਿਗੁਰੂ ਕਹਿੰਦੇ ਕਾਰਜ ਤਾਂ ਸਫਲ ਹੋ ਜਾਣਗੇ, ਪੁੱਤਰ ਵੀ ਤੈਨੂੰ ਮਿਲ ਜਾਣਗੇ, ਤੇਰੀਆਂ ਰੁਕਾਵਟਾਂ ਵੀ ਦੂਰ ਹੋ ਜਾਣਗੀਆਂ, ਪਰ ਇੱਕ ਗੱਲ ਖਿਆਲ ਕਰੀ, ਤੈਨੂੰ ਨਿੱਜੀ ਤੌਰ ਤੇ ਮਿਲੇਗਾ ਕੀ, ਕਰਮੀ ਆਵੇ ਕੱਪੜਾ, ਤੈਨੂੰ ਇੱਕ ਸਰੀਰ ਮਿਲ ਜਾਏਗਾ ਤੇ ਉਹ ਸਤਨਾਮੀ ਸ਼੍ਰੀ ਹੋਗਾ। ਇਹ ਸਰੀਰ ਛੱਡੇਗਾ ਹੋਰ ਸਰੀਰ ਮਿਲ ਜਾਏਗਾ, ਇਸ ਤੋਂ ਬਾਅਦ ਕੁਛ ਨਹੀਂ। ਠੀਕ ਹੈ ਤੇਰੇ ਸਰੀਰ ਦੇ ਹੁੰਦਿਆਂ ਗੁਰੂ ਤੇ ਰੱਖੇਗਾ ਭਰੋਸਾ, ਤੈਨੂੰ ਪੁੱਤਰ ਮਿਲ ਜਾਣਗੇ। ਗੁਰੂ ਖਾਲੀ ਝੋਲੀਆਂ ਭਰਨ ਵਾਲੇ ਨੇ, ਗੁਰੂ ਦੇ ਦਰ ਤੇ ਕੋਈ ਰੋਂਦਾ ਆਵੇ ਹੱਸਦਾ ਜਾਂਦਾ, ਗੁਰੂ ਦੇ ਦਰ ਤੇ ਕੋਈ ਆਵੇ ਖਾਲੀ ਨਹੀਂ ਜਾਂਦਾ, ਗੁਰੂ ਕੋਲ ਕੋਈ ਮੰਗੇ ਭਰੋਸਾ ਰੱਖ ਕੇ ਮਿਲਦਾ। ਉਹ ਤੇਰੇ ਸਾਰੇ ਕੰਮ ਹੋ ਜਾਣਗੇ ਪਰ ਤੈਨੂੰ ਮਿਲੇਗਾ ਸਿਰਫ ਸਰੀਰ, ਕਰਮੀ ਆਵੇ ਕੱਪੜਾ। ਪਰ ਪਿਆਰਿਆ ਜੇ ਤੂੰ ਅੰਮ੍ਰਿਤ ਵੇਲੇ ਇਸ ਕਰਕੇ ਉੱਠੇ, ਇਸ ਕਰਕੇ ਵਾਹਿਗੁਰੂ ਵਾਹਿਗੁਰੂ ਜਪੇ, ਮੈਨੂੰ ਤਾਂ ਸਿਰਫ ਵਾਹਿਗੁਰੂ ਚਾਹੀਦਾ, ਮੈਨੂੰ ਤਾਂ ਦਾਤਾ ਸਿਰਫ ਤੁਸੀਂ ਚਾਹੀਦੇ ਹੋ, ਮੈਨੂੰ ਤਾਂ ਤੁਹਾਡਾ ਪਿਆਰ ਚਾਹੀਦਾ। ਫਿਰ ਸਤਿਗੁਰੂ ਕਹਿੰਦੇ ਕੀ ਮਿਲੇਗਾ, ਨਦਰੀ ਮੋਖ ਦਵਾਰ। ਸਾਰੇ ਬੋਲੋ ਨਦਰੀ ਮੋਖ ਦੁਆ, ਨਦਰੀ ਫਿਰ ਮਿਲੇਗਾ ਇਹ ਮੋਖ, ਫਿਰ ਮਿਲੇਗੀ ਇਹ ਬਖਸ਼ਿਸ਼, ਫਿਰ ਹੋ ਜਾਏਗਾ ਆਵਾਗੋਣ ਦਾ ਗੇੜ ਖਤਮ, ਫਿਰ ਹੋ ਜਾਏਗਾ ਜਨਮ ਮਰਨ ਦਾ ਗੇੜ ਖਤਮ। ਇਹ ਗੁਰਮੁਖ ਪੰਥ ਗੁਰੂ ਨਾਨਕ ਦਾ, ਜਗਤ ਗੁਰੂ ਦਾ। ਭਾਈ ਗੁਰਦਾਸ ਕਹਿੰਦੇ ਕੀ ਸਿੱਖਿਆ ਲੈਂਦੇ, ਮਿੱਠਾ ਬੋਲਣਾ ਦੇਵ ਚੱਲਣਾ, ਮਿੱਠਾ ਬੋਲਣਾ ਦੇਵ ਚੱਲਣਾ, ਗੁਰਮੁਖ ਪਾਓ ਭਗਤ ਗੁਰੂ। ਸਾਰੇ ਬੋਲੋ ਗੁਰੂ ਨਾਨਕ ਦੇਵ, ਗੁਰੂ ਨਾਨਕ ਦੇਵ, ਗੁਰੂ ਨਾਨਕ ਦੇਵ। ਅੱਜ ਸੰਸਾਰ ਦੁਖੀ ਹੈ, ਦੁਖੀ ਅਸੀਂ ਛੋਟੇ ਸੀ ਨਾ, ਆਪਣੇ ਪਿੰਡਾਂ 'ਚ ਜਾਂਦੇ ਸੀ, ਘਰਾਂ 'ਚੋਂ ਧੂੰਆਂ ਨਿਕਲਦਾ ਬਾਹਰ ਦੇਖਦੇ ਸੀ, ਸਮਝ ਆਉਂਦੇ ਸੀ ਵੀ ਇਸ ਘਰ ਵਿੱਚ ਹੁਣ ਅੱਗ ਬੱਲੀ ਹੋਈ ਹੈ, ਪ੍ਰਸ਼ਾਦਾ ਅੰਨ ਭੋਜਨ ਤਿਆਰ ਹੋ ਰਿਹਾ। ਧੂੰਏ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਕਿਸ ਘਰ ਵਿੱਚ ਅੱਗ ਬਲਦੀ ਹੈ, ਕਿਸ ਘਰ ਵਿੱਚ ਨਹੀਂ। ਇਹ ਠੀਕ ਹੈ, ਹੁਣ ਕੁਕਿੰਗ ਗੈਸ ਆ ਗਈ, ਫਿਰ ਧੂੰਆਂ ਤਾਂ ਦਿਖਾਈ ਨਹੀਂ ਦਿੰਦਾ, ਪਰ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਸਾਡੇ ਘਰਾਂ ਵਿੱਚ ਅੱਗ ਨਹੀਂ ਬਲਦੀ। ਕੀ ਹੋ ਗਿਆ ਜੇ ਧੂੰਆਂ ਦਿਖਾਈ ਨਹੀਂ ਦਿੰਦਾ ਪਰ ਅੱਗ ਤਾਂ ਅੱਜ ਵੀ ਸਾਡੇ ਘਰਾਂ 'ਚ ਬਲਦੀ? ਤੇ ਸੱਚ ਏ, ਕਿਸੇ ਦੇ ਚੰਗੇ ਕੱਪੜੇ ਪਾਏ ਹੋਏ ਨਾ ਵੇਖਣਾ, ਕਿਸੇ ਸਫੈਦ ਪੋਸ਼ ਵੱਲ ਨਾ ਵੇਖਣਾ, ਅੱਜ ਚਿੰਤਾ ਦੀ ਅੱਗ, ਇਹ ਦੁੱਖਾਂ ਦਾ ਧੂੰਆਂ, ਇਹ ਉਸ ਨੂੰ ਪਤਾ ਉਸਦੇ ਘਰ ਵਿੱਚ ਕਿਵੇਂ ਨਿਕਲਦਾ ਜਦ ਕੋਈ ਸਤਨਾਮ ਸ਼੍ਰੀ। ਕਮਾਲ ਹੋ ਗਈ, ਕੰਗਾਲ ਤਾਂ ਦੁਖੀ ਹੋਵੇ ਪਰ ਅੱਜ ਤਾਂ ਧਨਵਾਨ ਵੀ ਦੁਖੀ ਹੈ, ਪਰਜਾ ਤਾਂ ਦੁਖੀ ਹੋਵੇ ਪਰ ਅੱਜ ਤਾਂ ਰਾਜਾ ਵੀ ਦੁਖੀ ਹੈ। ਕਮਾਲ ਹੈ, ਬਿਮਾਰ ਤਾਂ ਦੁਖੀ ਹੈ ਪਰ ਕਿਸੇ ਤੰਦਰੁਸਤ ਨੂੰ ਪੁੱਛੋ ਉਹ ਵੀ ਦੁਖੀ ਹੈ। ਅੱਜ ਗੁਰਪੁਰਬ ਮਨਾ ਰਹੇ ਆ ਨਾ, ਸਤਿਗੁਰੂ ਨਾਨਕ ਕਹਿੰਦੇ ਤੂੰ ਦੁਖੀ ਹੈ ਤੇ ਤੈਨੂੰ ਮੈਂ ਕਹਿੰਦੇ ਇੱਕ ਦੁਆ ਦੇ ਦਿੰਦਾ, ਸੁਖੀ ਹੋ ਜਾਏਗਾ। ਸਤਿਗੁਰੂ ਕਹਿੰਦੇ ਤੈਨੂੰ ਇੱਕ ਦਵਾਈ ਦੇਣਾ, ਤੂੰ ਸੁਖੀ ਹੋ ਜਾਏਗਾ। ਧੰਨ ਗੁਰੂ ਨਾਨਕ ਕਹਿੰਦੇ ਇਸ ਤਰ੍ਹਾਂ ਕਰ, ਤੂੰ ਦੁੱਖਾਂ ਨੂੰ ਛੱਡ ਦੇ, ਤੂੰ ਦੁੱਖਾਂ ਨੂੰ ਕਿਉਂ ਪਕੜੀ ਬੈਠਾ? ਕਹਿੰਦਾ ਜੀ ਮੈਂ ਦੁੱਖ ਫੜੇ ਹੋਏ ਨੇ ਜਿਹੜੇ ਮੈਂ ਛੱਡ ਦਿਆਂ। ਸਤਿਗੁਰੂ ਕਹਿੰਦੇ ਹਾਂ ਬਿਲਕੁਲ ਤੂੰ ਫੜੇ ਹੋਏ ਨੇ, ਜੇ ਦੁੱਖ ਤੈਨੂੰ ਦੁਖੀ ਕਰਦੇ ਨੇ ਦੁੱਖਾਂ ਨੂੰ ਛੱਡ ਦੇ, ਕੱਢ ਦੇ ਦੁੱਖਾਂ ਨੂੰ, ਕੱਢ ਦੇ ਸੁਖ ਲਿਆ। ਸਤਿਗੁਰੂ ਕਹਿੰਦੇ ਤੂੰ ਦੁੱਖ ਛੱਡ ਦੇ। ਦੁਖੀ ਬੰਦਾ ਕਹਿੰਦਾ ਜੀ ਮੈਂ ਕਿਵੇਂ ਛੱਡ ਦਿਆਂ, ਆਪੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ, ਮੈਂ ਤਾਂ ਬੜਾ ਦੁਖੀ ਹਾਂ। ਸਤਿਗੁਰ ਇੱਕ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਪਿਆਰਿਓ ਅਸੀਂ ਘਰ ਵਿੱਚ ਕੂੜਾ ਕਰਕਟ ਬਾਹਰ ਕੱਢਣ ਵਾਸਤੇ ਝਾੜੂ ਦਿੰਦੇ ਹਾਂ, ਦਿੰਦੇ ਹਾਂ ਨਾ, ਇਹ ਝਾੜੂ ਕਿਉਂ ਦਿੱਤਾ ਜਾਂਦਾ ਹੈ? ਬਾਹਰੋਂ ਕੂੜਾ ਕਰਕਟ ਅੰਦਰ ਲਿਆਉਣ ਵਾਸਤੇ ਨਹੀਂ, ਬਾਹਰ ਕੱਢਣ ਵਾਸਤੇ। ਇਹ ਕੂੜਾ ਕਰਕਟ ਬਾਹਰ ਕੱਢਣ ਵਾਸਤੇ ਝਾੜੂ ਦਿੱਤਾ ਜਾਂਦਾ, ਬਾਹਰੋਂ ਕੂੜਾ ਕਰਕਟ ਲਿਆਉਣ ਵਾਸਤੇ ਅੰਦਰ ਨਹੀਂ। ਬਾਹਰੋਂ ਤਾਂ ਸਫਾਈ ਲਿਆਈ ਦੀ ਹੈ, ਆਜ਼ਾਦੀ ਦੇ ਦਰਵਾਜ਼ੇ ਲਾ ਦੇਈਦੇ ਨੇ, ਬਾਹਰੋਂ ਕੂੜ ਨਾ ਆਵੇ, ਬਾਹਰੋਂ ਪਤਾ ਲੱਗ ਜਾਏ ਕਿ ਘਰ ਦੀ ਸਫਾਈ ਕਿਵੇਂ ਹੋਈ ਤੇ ਉਹਦੀ ਵਿਉਂਦ ਕਰ ਲਿਆਉਂਦੇ ਹਾਂ। ਸਤਿਗੁਰੂ ਕਹਿੰਦੇ ਜੇ ਤੂੰ ਕੂੜਾ ਕਰਕਟ ਬਾਹਰ ਕੱਢ ਕੇ, ਗੰਦਗੀ ਬਾਹਰ ਕੱਢਦਾ ਘਰ ਦੀ ਤੇ ਘਰ ਅੰਦਰ ਸਫਾਈ ਲਿਆ ਸਕਦਾ, ਤੇ ਇੱਕ ਕੰਮ ਕਰ। ਜੁਗਤ ਦੱਸਦੇ ਆ, ਤਤਗੁਰ ਕਹਿੰਦੇ ਤੁਹਾਨੂੰ ਇਹ ਗਾ ਗਾ ਕੇ ਦੁੱਖਾਂ ਨੂੰ ਬਾਹਰ ਕੱਢ ਦੇ ਤੇ ਸੁਣ ਸੁਣ ਕੇ ਸੁੱਖਾਂ ਨੂੰ ਅੰਦਰ ਲਿਆ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਗਾ ਕੇ ਬਾਹਰ ਤੇ ਸੁਣ ਕੇ ਅੰਦਰ, ਇਹੀ ਵਿਧੀ ਹੈ ਨਾ। ਕੋਈ ਗੱਲ ਜਦੋਂ ਅਸੀਂ ਸੁਣਦੇ ਹਾਂ ਉਹ ਸਾਡੇ ਅੰਦਰ ਆ ਜਾਂਦੀ ਹੈ, ਜਦੋਂ ਗਾਉਂਦੇ ਹਾਂ ਤੁਹਾਡੇ ਅੰਦਰ ਚਲੀ ਜਾਂਦੀ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਤਰੀਕਾ ਤਾਂ ਹੀ ਹੈ ਨਾ, ਕੋਈ ਗਾਵੇ ਦੂਜਿਆਂ ਨੂੰ ਸੁਣਾਉਂਦਾ ਉਹ ਦੂਜੇ ਅੰਦਰ ਲੈ ਜਾਂਦੇ ਨੇ, ਤੁਸੀਂ ਜੋ ਸੁਣਾਉਂਦੇ ਹੋ ਉਹ ਅਸੀਂ ਅੰਦਰ ਲਿਆਉਂਦੇ ਹਾਂ। ਇਹਦਾ ਗਾ ਕੇ ਦੂਸਰਿਆਂ ਨੂੰ ਦਿੱਤੀ ਜਾਂਦੀ ਹੈ, ਸੁਣ ਕੇ ਆਪ ਰੱਖੀ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਕਰੀ, ਗਾ ਗਾ ਕੇ ਦੁੱਖਾਂ ਨੂੰ ਬਾਹਰ ਕੱਢ, ਗੁਣ ਗਾ ਗਾ ਕੇ ਮੈਲ ਉਤਾਰ ਦੁੱਖਾਂ ਦੀ, ਗੁਣ ਗਾ ਗਾ ਕੇ ਆਪਣੀ ਮੈਲ ਕੱਢ ਦੇ, ਔਰ ਸੁਣ ਸੁਣ ਕੇ ਤੂੰ ਪੁਨੀਤ ਹੁੰਦਾ ਜਾ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਸੁਣ ਸੁਣ ਕੇ ਤੂੰ ਪੁਨੀਤ ਹੁੰਦਾ ਜਾ। ਆ ਵੇਖੋ ਕਿਸੇ ਨੇ ਮਾੜੇ ਸ਼ਬਦ ਬੋਲ ਦਿੱਤੇ, ਬੜੇ ਬੋਲੇ ਮਾੜੇ ਸ਼ਬਦ, ਸੁਣਨ ਵਾਲਾ ਕਹਿੰਦਾ ਇਸ ਬੰਦੇ ਨੇ ਮੈਨੂੰ ਬੜਾ ਦੁਖੀ ਕਰ ਦਿੱਤਾ। ਉਹ ਸਤਿਗੁਰੂ ਕਹਿੰਦੇ ਇਹਨੂੰ ਅੰਦਰ ਕਿਉਂ ਲੈ ਚੱਲੇ ਆ, ਅੰਦਰ ਲੈ ਜਾਏਗਾ ਇਹ ਬਦਲੇ ਦੀ ਭਾਵਨਾ ਬਣ ਜਾਏਗੀ, ਅੰਦਰ ਰਹਿ ਚਰਜਾ ਲਾਏਗਾ, ਬਾਹਰ ਹੀ ਰੱਖ ਜੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਸੇ ਨੇ ਤੁਹਾਨੂੰ ਮਾੜਾ ਸ਼ਬਦ ਬੋਲਤਾ ਬਾਹਰ ਰੱਖ, ਅੰਦਰ ਨਾ ਲੈ ਕੇ ਜਾਈ ਆਪਣੇ। ਜੇ ਇਹ ਤੂੰ ਗੰਦਗੀ ਅੰਦਰ ਲੈ ਗਿਆ ਈਰਖਾ ਬਣ ਜਾਏਗੀ, ਜਵੈਤ ਬਣ ਜਾਏਗੀ। ਤੂੰ ਅੰਦਰ ਕੋਈ ਸੁੱਖਾਂ ਦੀ ਗੱਲ ਲੈ ਕੇ ਜਾ, ਕੋਈ ਗੁਰੂ ਦੀ ਗੱਲ ਲੈ ਕੇ ਜਾ, ਗੁਰੂ ਦੀ ਸੋਚ ਲੈ ਕੇ ਜਾ, ਗੁਰੂ ਦੀ ਮਹਿਮਾ ਲੈ ਕੇ ਜਾ। ਤੇ ਸਤਿਗੁਰੂ ਜੀ ਨੇ ਇੱਕ ਸ਼ਬਦ ਵੀ ਸਮਝਾ ਦਿੱਤਾ, ਤੇਰੇ ਘਰ ਸੁੱਖ ਆ ਜਾਣਗੇ, ਦੁੱਖ ਚਲੇ ਜਾਣਗੇ, ਇੱਕ ਜੁਗਤ ਵਰਤੀ ਕਿਹੜੀ, ਸਾਰੇ ਪੜੋਗੇ।
ਗਾਵੀਏ ਸੁਣੀਏ ਮਨ ਰੱਖੀਏ ਪਾਓ, ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਾਰੇ
ਪਰ ਕੱਢ ਦੇ
ਸੁੱਖ ਘਰ ਲੈ
ਫਿਰ ਪੜੋਗੇ।
ਗਾਵੀਏ ਸੁਣੀਏ ਮਨ ਰੱਖੀਏ ਪਾਓ, ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁਖ ਤਾਰ ਲੈ ਜਾਏ, ਸੁਖ ਤਾਰ ਲੈ ਜਾਏ
ਪਾਓ ਪਾਓ, ਇਹੋ ਹੀ ਪਾਓ। ਭਾਈ ਗੁਰਦਾਸ ਕਹਿੰਦੇ ਨੇ ਇਹੀ ਪਾਓ ਭਗਤੀ, ਪ੍ਰੇਮਾ ਭਗਤੀ। ਜਗਤ ਗੁਰੂ ਨੇ ਆਪਣੇ ਗੁਰਸਿੱਖਾਂ ਨੂੰ ਦਿੱਤੀ ਜਪ ਸਤਨਾਮ ਸ੍ਰੀ, ਇਹੋ ਹੀ ਪਾਓ ਭਗਤੀ, ਇਹੋ ਹੀ ਪਰਮੇਸ਼ਰ ਦੇ ਪੈ ਵਿੱਚ ਰਹਿ ਕੇ ਪਰਮੇਸ਼ਰ ਦੇ ਪਾਓ ਦੁਆਰਾ ਗੁਣ ਗਾਉਣੇ, ਜਪ ਸਤਨਾਮ ਸ੍ਰੀ। ਸਾਰੇ ਬੋਲ
ਜਗਤ ਗੁਰੂ
ਇਤਨੀ ਸੇਵਾ ਸਵੀਕਾਰ ਕਰਨਾ, ਅਖਰਵਾਦ ਕਾਟ ਪੁਲਤਕ ਮਾਫ ਕਰ ਦੇਣੀ। ਆਪ ਜੀ ਦੇ ਪਿਆਰ ਸਤਿਗੁਰ ਦੀ ਬਖਸ਼ਿਸ਼ ਕਰਕੇ ਇਸ ਸਮਾਗਮ ਵਿੱਚ ਭਰਨ ਦੀ ਹਾਜ਼ਰੀ ਭਰਨ ਦਾ ਸਮਾਂ ਆਪ ਜੀ ਦੀ ਬਖਸ਼ਿਸ਼ ਨਾਲ ਸੰਪੂਰਨ ਹੋ ਰਿਹਾ। ਪਰ ਮੈਂ ਕਹਾਂ ਆਪਾਂ ਕਿਸੇ ਵਿਅਕਤੀਆਂ ਨਾਲ ਨਹੀਂ ਜੁੜਨਾ, ਗੁਰ ਸ਼ਬਦ ਨਾਲ ਜੁੜਨਾ ਹੈ। ਗੁਰ ਸ਼ਬਦ ਨੇ ਹੀ ਸਾਨੂੰ ਰਾਹ ਦੱਸਣਾ ਹੈ। ਮੈਂ ਜਦੋਂ ਤੁਹਾਡੇ ਵਿੱਚ ਤੁਹਾਡੇ ਦਰਸ਼ਨ ਕਰਦਾ, ਬੜੀ ਆਸ ਰੱਖ ਕੇ ਇੱਥੋਂ ਜਾਂਦਾ। ਮੈਂ ਤਾਂ ਬਹੁਤ ਵੱਡੀਆਂ ਆਸਾਂ ਤੁਹਾਡੇ ਤੋਂ ਰੱਖੀਆਂ ਹੋਈਆਂ ਨੇ, ਬੋ ਇੱਕ ਦਿਨ ਐਸਾ ਆਵੇ ਸਮੂਹ ਦਿੱਲੀ ਦਾ ਇੱਕ ਇਕੱਠ ਇੱਕੋ ਥਾਂ 'ਤੇ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਪੁਰਬ ਮਨਾਉਂਦਾ ਹੋਇਆ, ਗੁਰੂ ਗੁਰੂ ਕਰੇ। ਪਰ ਜਦੋਂ ਮੈਂ ਬੇਨਤੀ ਵਾਰ ਵਾਰ ਕਰਦਾ, ਜਿੱਥੇ ਇਤਨਾ ਸਮਾਂ ਲਗਾਉਂਦੇ ਹੋ, ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਸ ਦੀ ਅਸੀਸਾਂ ਪ੍ਰਾਪਤ ਕਰਕੇ ਜਾਇਆ ਕਰੋ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਤੁਹਾਡੇ 'ਤੇ ਬਖਸ਼ਿਸ਼ ਹੋਏਗੀ। ਤੁਸੀਂ ਕਦੇ ਇਹ ਅਜਮਾ ਕੇ ਵੀ ਵੇਖਣਾ, ਮੈਂ ਗੁਰੂ ਸਮਰੱਥ ਹੈ ਮੇਰਾ, ਸਮਰੱਥ ਗੁਰੂ 'ਤੇ ਮਾਣ ਕਰਦਾ ਹੋਇਆ ਮੈਂ ਇੱਕ ਗੱਲ ਕਹਿਣਾ। ਆਹ 15 ਮਿੰਟ ਦਾ ਸਮਾਂ ਜੇ ਗੁਰੂ ਨੂੰ ਦੇ ਦਿਓਗੇ ਨਾ, ਕਦੇ ਵੇਖਣਾ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਖੁਸ਼ੀਆਂ ਅਤੇ ਆਨੰਦ ਮੰਗਲਾਚਾਰ ਗੁਰੂ ਨੇ ਪਹਿਲਾਂ ਭੇਜੇ ਹੋਣਗੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਬੇਨਤੀ ਪ੍ਰਵਾਨ ਕਰਨਾ। ਆਓ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।